ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਇਓ ਖੇਤ ਦਾਰਣ ਬਹਿ ਸ਼੍ਰੋਣਤ ਜਹੈ ਲੋਥੈ ਸਮੁਦਾਈ ਕਾਕ ਗ੍ਰਿਜ ਆਮਿਖ ਭਖ ਕੰਕਨ ਬ੍ਰਿੰਦ ਜੋਗਨੀ ਆਈ। ਭਇਓ ਖੇਤ ਦਾਰਣ ਬਹਿ ਸ਼੍ਰੋਣਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰੂ ਕੀ ਅਪਾਰ ਕਿਰਪਾ ਸਦਕਾ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵੱਲ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕੇ ਆਪਣੀਆਂ ਫੌਜਾਂ ਚੜ੍ਹਾ ਕੇ ਲਿਆਂਦੀਆਂ, ਕਈ ਵਾਰ ਸਤਿਗੁਰਾਂ ਨਾਲ ਜੰਗ ਕਰਦੇ ਰਹੇ ਹਨ, ਹਾਰ ਹੁੰਦੀ ਰਹੀ ਹੈ। ਅਖੀਰੀ ਕੇਸਰੀ ਚੰਦ ਨੇ ਪ੍ਰਤੱਗਿਆ ਕੀਤੀ ਕਿ ਮੈਂ ਆਪਣਾ ਹਾਥੀ ਸ਼ਰਾਬ ਪਿਆ ਕੇ ਮਸਤ ਕਰਕੇ ਅਤੇ ਸਭ ਫੌਜਾਂ ਇਕੱਠੀਆਂ ਕਰਕੇ ਨਾਲ ਲੈ ਕੇ ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਨੂੰ ਭੰਨਾਂਗਾ, ਫਿਰ ਅਨੰਦਪੁਰ ਸਾਹਿਬ ਵਿੱਚ ਜਾ ਪ੍ਰਵੇਸ਼ ਹੋਵਾਂਗੇ। ਇਵੇਂ ਹੀ ਜਿਸ ਤਰ੍ਹਾਂ ਤਿਆਰੀਆਂ ਕੀਤੀਆਂ ਹੋਈਆਂ ਸਨ, ਸਤਿਗੁਰੂ ਮਹਾਰਾਜ ਸਾਹਿਬ ਨੂੰ ਸੇਵਕਾ ਨੇ ਦੱਸਿਆ ਹੈ। ਪਹਿਲਾਂ ਦੁਨੀ ਚੰਦ ਬਾਰੇ ਬਚਨ ਕੀਤਾ ਕਿ ਜੇਕਰ ਪਹਾੜੀਏ ਆਪਣਾ ਹਾਥੀ ਲੈ ਕੇ ਆ ਰਹੇ ਨੇ ਤਾਂ ਗੁਰੂ ਘਰ ਦਾ ਹਾਥੀ ਦੁਨੀ ਚੰਦ ਵੀ ਹੈ। ਦੁਨੀ ਚੰਦ ਨੂੰ ਕੋਲ ਆਉਂਦਾ ਵੇਖਿਆ ਸੀ ਸਤਿਗੁਰਾਂ ਨੇ, ਬਹੁਤ ਜ਼ੋਰਾਵਰ ਸਰੀਰ ਕਰਕੇ ਵੀ ਤਗੜਾ ਬਲਵਾਨ ਹੋਣ ਕਰਕੇ ਬਚਨ ਆਖਿਆ ਸੀ, ਪਰ ਨਿਸ਼ਚਾ ਭਰੋਸਾ ਨਾ ਹੋਣ ਕਰਕੇ ਸਤਿਗੁਰਾਂ ਦਾ ਬਚਨ ਨਾ ਮੰਨ ਸਕਿਆ। ਸਤਿਗੁਰੂ ਜੀ ਉੱਪਰ ਸ਼ੰਕੇ ਕੀਤੇ ਅਤੇ ਫਿਰ ਰਾਤ ਦੇ ਸਮੇਂ ਹੋਰਨਾਂ ਨੂੰ ਵੀ ਆਪਣੇ ਨਾਲ ਪ੍ਰੇਰ ਕੇ ਲੈ ਕੇ ਭੱਜ ਗਿਆ, ਜਿਸ ਦੀ ਆਪਣੇ ਘਰ ਜਾਣ 'ਤੇ ਸੱਪ ਲੜ ਕੇ ਮੌਤ ਹੋ ਗਈ ਸੀ। ਅਗਲਾ ਦਿਨ ਹੋਣ 'ਤੇ ਸਤਿਗੁਰਾਂ ਨੂੰ ਸਿੱਖਾਂ ਨੇ ਕਿਹਾ ਕਿ ਮਹਾਰਾਜ, ਜਿਸ ਦੁਨੀ ਚੰਦ ਬਾਰੇ ਤੁਸੀਂ ਬਚਨ ਆਖਿਆ ਸੀ ਉਹ ਤਾਂ ਨੱਠ ਗਿਆ, ਹੁਣ ਕੀ ਕਰਨਾ ਚਾਹੀਦਾ? ਸਤਿਗੁਰਾਂ ਨੇ ਕਿਹਾ, ਜਿਹੜਾ ਭੱਜ ਗਿਆ ਉਸਦੀ ਕੀ ਵਿਚਾਰ ਕਰਨੀ ਹੈ? ਮਹਾਰਾਜ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਪਾਸ ਸੱਦਿਆ, ਥਾਪੜਾ ਦੇ ਕੇ ਬਲ ਬਖਸ਼ਿਸ਼ ਕਰਕੇ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਭੇਜਿਆ। ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਉੱਪਰ ਜੋ ਤਵੇ ਬੰਨੇ ਹੋਏ ਸਨ ਆਪਣੇ ਘੋੜੇ 'ਤੇ ਸਵਾਰ ਹੋ ਕੇ ਪਾਸ ਜਾ ਕੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਾਗਣੀ ਬਰਛਾ ਲੈ ਕੇ ਹਾਥੀ ਦੇ ਮੱਥੇ ਵਿੱਚ ਮਾਰਿਆ। ਜੋ ਚਿੰਗਾੜਦਾ ਹੋਇਆ ਹਾਥੀ ਪਿਛਾਂ ਨੂੰ ਦੌੜਿਆ, ਆਪਣੀਆਂ ਹੀ ਸਾਥੀ ਪਹਾੜੀਆਂ ਦੀਆਂ ਫੌਜਾਂ ਨੂੰ ਲਿਤਾੜਦਾ, ਕੱਟਦਾ, ਵੱਢਦਾ ਹੋਇਆ ਪਿੱਛੇ ਗਿਆ। ਭਾਈ ਬਚਿੱਤਰ ਸਿੰਘ ਨੇ ਉਸਨੂੰ ਬਰਛੇ ਦੀਆਂ ਨੋਕਾਂ ਨਾਲ ਪਿਛਾਂ ਨੂੰ ਮੋੜਿਆ ਹੈ। ਭਾਈ ਮੋਹਕਮ ਸਿੰਘ ਨੇ ਮਸਤ ਹਾਥੀ ਦੀ ਸੁੰਡ ਆਪਣੀ ਸ੍ਰੀ ਸਾਹਿਬ ਨਾਲ ਵੱਢ ਸੁੱਟੀ। ਸਿੰਘਾਂ ਨੇ ਕਿਹਾ ਸੀ, ਭਾਈ ਆਲਮ ਸਿੰਘ ਨੇ ਕਿ ਮਹਾਰਾਜ, ਜਿਵੇਂ ਹਾਥੀ ਦਾ ਮੁਕਾਬਲਾ ਕਰਨ ਲਈ ਭਾਈ ਬਚਿੱਤਰ ਸਿੰਘ ਨੂੰ ਭੇਜਿਆ, ਇਸੇ ਤਰ੍ਹਾਂ ਜਿਹੜਾ ਜਸਵਾਲੀਆ ਕੇਸਰੀ ਚੰਦ ਹੈ ਜਿਸਨੇ ਹਾਥੀ ਲਿਆਂਦਾ ਆ ਔਰ ਹੋਰ ਸਭ ਫੌਜਾਂ ਇਕੱਠੀਆਂ ਕਰਕੇ ਲਿਆਂਦੀਆਂ ਹੈ, ਜਿਸਨੇ ਆਪ ਜੀ ਨੂੰ ਮਾਰਨ ਦੀ ਜਾਂ ਅਨੰਦਪੁਰ ਸਾਹਿਬ ਵਿੱਚੋਂ ਸਿੰਘਾਂ ਸਮੇਤ ਬਾਹਰ ਕੱਢਣ ਦੀ ਪ੍ਰਤੱਗਿਆ ਕੀਤੀ ਹੋਈ ਆ, ਉਹਦਾ ਵੀ ਸਿਰ ਵੱਢਣ ਵਾਸਤੇ ਕੋਈ ਯੋਧਾ ਘੱਲਣਾ ਚਾਹੀਦਾ ਹੈ। ਇਹ ਸੁਣ ਕੇ ਸਤਿਗੁਰਾਂ ਨੇ ਕਿਹਾ ਸੀ ਕਿ ਬਹੁਤ ਜੋ ਸੁੰਦਰ ਬਚਨ ਦੱਸਿਆ ਆ, ਬਚਨ ਆਖੇ ਕਿ ਕੋਈ ਸੂਰਮਾ ਤਿਆਰ ਹੋਵੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਲਈ। ਤਾਂ ਭਾਈ ਉਦੈ ਸਿੰਘ ਉੱਠੇ, ਸਤਿਗੁਰੂ ਜੀ ਨੇ ਦੂਸਰਾ ਕਿਰਪਾ ਬਰਛਾ ਭਾਈ ਉਦੈ ਸਿੰਘ ਨੂੰ ਬਖਸ਼ਿਆ। ਭਾਈ ਉਦੈ ਸਿੰਘ ਨੇ ਜਾ ਕੇ ਮੌਕਾ ਤਾੜ ਕੇ ਜਦੋਂ ਕੇਸਰੀ ਚੰਦ ਦੇ ਨੇੜੇ ਆਏ ਨੇ ਤਾਂ ਉਸ ਵੇਲੇ ਕੇਸਰੀ ਚੰਦ ਨੇ ਆਪਣਾ ਤਿੱਖਾ ਤੀਰ ਭਾਈ ਉਦੈ ਸਿੰਘ ਵੱਲ ਛੱਡਿਆ, ਜਿਸ ਘੋੜੇ 'ਤੇ ਸਵਾਰ ਨੇ ਕਾਠੀ ਉੱਪਰ ਬੈਠੇ ਹੋਏ ਆ, ਕਾਠੀ ਵਿੱਚ ਤੀਰ ਖੁੱਭਿਆ ਆ ਅਤੇ ਵਾਰ ਕੇਸਰੀ ਚੰਦ ਦਾ ਖਾਲੀ ਗਿਆ। ਫਿਰ ਛੇਤੀ ਨਾਲ ਆਪਣਾ ਘੋੜਾ ਕੁਦਾ ਕੇ ਭਾਈ ਉਦੈ ਸਿੰਘ ਜੀ ਕੇਸਰੀ ਚੰਦ ਦੇ ਨੇੜੇ ਆਏ, ਆਪਣੇ ਤਿੱਖੇ ਤੇਗਾ ਦਾ ਵਾਰ ਕੇਸਰੀ ਚੰਦ ਦੀ ਗਰਦਨ 'ਤੇ ਝਾੜਿਆ, ਨਾਲ ਹੀ ਸਿਰ ਲਾ ਕੇ ਸੁੱਟਿਆ। ਉਸੇ ਵੇਲੇ ਸਤਿਗੁਰਾਂ ਦਾ ਬਚਨ ਚੇਤੇ ਕੀਤਾ, ਭਾਈ ਉਦੈ ਸਿੰਘ ਨੂੰ ਤੁਰਨ ਲੱਗਿਆ। ਸਤਿਗੁਰਾਂ ਕਿਹਾ ਸੀ ਕਿ ਆ ਜੋ ਤੈਨੂੰ ਕਿਰਪਾ ਬਰਛਾ ਦਿੱਤਾ ਤਿੱਖਾ ਹੈ, ਇਸ 'ਤੇ ਕੇਸਰੀ ਚੰਦ ਦਾ ਸਿਰ ਟੰਗ ਕੇ ਲਿਆਉਣਾ ਹੈ। ਬਚਨ ਚੇਤੇ ਕਰਕੇ ਕੇਸਰੀ ਚੰਦ ਦਾ ਸਿਰ ਕਿਰਪੇ ਬਰਛੇ ਦੀ ਨੋਕ 'ਤੇ ਟੰਗਿਆ ਹੈ। ਭਾਈ ਉਦੈ ਸਿੰਘ ਦੀ ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਵਿੱਚ ਜਾ ਪ੍ਰਵੇਸ਼ ਹੋਏ। ਇਸੇ ਤਰ੍ਹਾਂ ਹੋਰ ਭਿਆਨਕ ਯੁੱਧ ਹੁੰਦਾ ਰਿਹਾ ਹੈ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸੁਣਾਈ ਗਈ ਸੀ, ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ। ਆਓ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਕਥਾ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਇਓ ਖੇਤ ਦਾਰਣ ਬਹਿ ਸ੍ਰੋਣਤ।
ਜਿਸ ਵੇਲੇ ਯੁੱਧ ਹੋਇਆ ਹੈ ਤਾਂ ਬਹੁਤ, ਜੋ ਜੰਗ ਦਾ ਮੈਦਾਨ ਬੜਾ ਭਿਆਨਕ ਹੋਇਆ ਅਤੇ ਥਾਵਾਂ ਥਾਵਾਂ 'ਤੇ ਜੋ ਸੂਰਮਿਆਂ ਦੇ ਸਿਪਾਹੀਆਂ ਦੇ ਸਰੀਰਾਂ ਵਿੱਚੋਂ ਲਹੂ ਵਗਿਆ,
ਜਹਿ ਲੋਥੈ ਸਮਦਾਈ,
ਜਿੱਥੇ ਕਿਤੇ ਵੀ ਬਹੁਤ ਸਾਰੀਆਂ ਲੋਥਾਂ ਦੇ ਢੇਰ ਸਿੰਘਾਂ ਨੇ ਮਾਰ ਮਾਰ ਕੇ ਲਗਾ ਦਿੱਤੇ।
ਕਾਕ ਗ੍ਰਿਜ ਆਮਿਖ ਭਖ ਕੰਕਨ,
ਜਿੱਥੇ ਜੰਗ ਦੇ ਮੈਦਾਨ ਵਿੱਚ ਜੋ ਮਾਸਾਹਾਰੀ ਪੰਛੀ ਵੀ ਆ ਗਏ, ਕਾਂ ਗਿਲਜਾ ਔਰ ਚਿੱਟੀਆਂ ਚੀਲਾਂ ਆਦਿਕ ਮਾਸ ਖਾਣ ਵਾਲੀਆਂ ਆਈਆਂ,
ਬ੍ਰਿੰਦ ਜੋਗਨੀ ਆਈ,
ਤੇ ਬਹੁਤ ਸਾਰੀਆਂ ਜੋਗਣੀਆਂ ਡੈਣਾ ਆਦਿਕ ਵੀ ਜੰਗ ਦੇ ਮੈਦਾਨ ਵਿੱਚ ਪਹੁੰਚੀਆਂ।
ਕਲਗੀਧਰ ਬਿਕਸਤ ਕਹਿ ਬਾਤਨ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਸਿੰਘਾਂ ਦੇ ਨਾਲ ਬਚਨ ਕਰ ਰਹੇ ਹਨ।
ਬੈਠ ਹੈ ਪਿਖਹਿ ਤਮਾਸ਼ਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਜੋ ਯੁੱਧ ਦਾ ਤਮਾਸ਼ਾ ਵੇਖ ਰਹੇ ਨੇ।
ਗਜ ਸੋ ਭਿੜਨ ਕੇਸਰੀ ਮਾਰਨ,
ਤੇ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜਨ ਵਾਸਤੇ ਭੇਜਿਆ ਹੈ ਅਤੇ ਉਸਦੇ ਭਰਾ ਭਾਈ ਉਦੈ ਸਿੰਘ ਨੂੰ ਜੋ ਕੇਸਰੀ ਚੰਦ ਦਾ ਸਿਰ ਵੱਢਣ ਵਾਸਤੇ ਘੱਲਿਆ ਹੋਇਆ।
ਇਹ ਸਿੰਘਨ ਕੀ ਆਸ਼ਾ,
ਤੇ ਹਾਥੀ ਨਾਲ ਮੁਕਾਬਲਾ ਕਰਨ ਦੀ, ਹਾਥੀ ਨੂੰ ਮਾਰ ਕੇ ਪਛਾੜਨ ਦੀ ਔਰ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਦੀ ਸਿੰਘਾਂ ਦੀ ਤਮੰਨਾ ਸੀ।
ਕਹਿ ਕਹਿ ਹੱਸੀ ਕਾਲ ਕਾ ਕੜਕੀ,
ਤੇ ਇਹ ਜੋ ਆਸਾ ਹੈ ਸਿੰਘਾਂ ਦੀ ਪੂਰੀ ਹੋਈ ਹੈ। ਤਾਂ ਐਸਾ ਸੋ ਕਵੀ ਜੀ ਦੱਸਦੇ ਹਨ ਕਿ ਜੰਗ ਦੇ ਮੈਦਾਨ ਵਿੱਚ ਜੋ ਕਾਲਕਾ ਹੈ ਨਾ, ਉਹ ਕਹਿ ਕਹਿ ਕਰਦੀ ਹੋਈ ਬਹੁਤ ਉੱਚੀ ਆਵਾਜ਼ ਵਿੱਚ ਹੱਸੀ ਹੈ ਔਰ ਸੋ ਬਹੁਤ ਜਾਣੋ ਕਿ ਜਿਵੇਂ ਕੜਕੀ ਹੀ ਹੋਵੇ।
ਸ਼੍ਰੋਣਤ ਪਾਨ ਕਰਾਲੀ,
ਤੇ ਬੜੇ ਹੀ ਭਿਆਨਕ ਰੂਪ ਵਿੱਚ ਉਸਨੇ ਹੋ ਕੇ ਜੰਗ ਦੇ ਮੈਦਾਨ ਵਿੱਚ ਆਣ ਕੇ ਜਿਹੜੇ ਕਿ ਸਿਪਾਹੀ ਮਰੇ ਪਏ ਹੋਏ ਹਨ ਉਹਨਾਂ ਦੇ ਸਰੀਰਾਂ ਦਾ ਲਹੂ ਪੀਤਾ।
ਲੱਖ ਹੋਂ ਛੁੱਟੇ ਤੁਫੰਗ ਤੜਾਕੇ,
ਤੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਜੋ ਸਿਪਾਹੀਆਂ ਨੇ ਆਪਣੇ ਹੱਥਾਂ ਵਿੱਚ ਹਥਿਆਰ ਪਕੜੇ ਹੋਏ ਆ, ਸੋ ਉਹਨਾਂ ਦੇ ਹਥਿਆਰਾਂ ਵਿੱਚੋਂ ਵਾਰ ਵਾਰ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਹੁੰਦੀ ਆ, ਲੱਖਾਂ ਹੀ ਜਾਣੋ ਗੋਲੀਆਂ ਚਲਾਉਂਦੇ ਆ, ਤੜਾਕ ਤੜਾਕ ਦੀ ਆਵਾਜ਼ ਪ੍ਰਗਟ ਹੁੰਦੀ।
ਸੂਰਨ ਕੇ ਮੁਖ ਲਾਲੀ,
ਤੇ ਸੂਰਮਿਆਂ ਦੇ ਮੂੰਹਾਂ ਤੇ ਵੀਰ ਰਸ ਦੇ ਸਹਿਤ ਬਹੁਤ ਲਾਲੀ ਚੜੀ ਰਹੀ।
ਘਾਇਲ ਭਏ ਰੁਦਰ ਪਟ ਲਪਟੇ,
ਤੇ ਇਸ ਤਰ੍ਹਾਂ ਜੋ ਕਈ ਜਿਹੜੇ ਹਨ ਜ਼ਖਮੀ ਹੋ ਗਏ ਤੇ ਉਹਨਾਂ ਦੇ ਸਰੀਰਾਂ ਦੇ ਪਹਿਨੇ ਹੋਏ ਵਸਤਰ ਖੂਨ ਦੇ ਨਾਲ ਰੰਗੇ ਗਏ।
ਫੁੱਲੇ ਮਨਹੋ ਪਲਾਸਾ,
ਇਸ ਤਰ੍ਹਾਂ ਸੋ ਲਾਲ ਰੰਗ ਦੇ ਵਸਤਰ ਉਹਨਾਂ ਦੇ ਨਜ਼ਰ ਆਉਂਦੇ ਆ, ਜਾਣੋ ਕਿ ਬੜੇ ਜੋ ਲਾਲ ਜਿਹੇ ਛਿਸ਼ਰੇ ਦੇ ਫੁੱਲ ਸੋਭ ਰਹੇ ਹੋਣ।
ਇੱਕ ਘੁੰਮਤ ਜਨ ਮਾਦਕ ਖਾਇਓ,
ਤੇ ਕਈ ਜਿਹੜੇ ਪਹਾੜੀਏ ਆ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋ ਕੇ ਘੁੰਮ ਕੇ ਡਿੱਗਦੇ ਆ, ਜਾਣੋ ਕਿ ਜਿਵੇਂ ਨਸ਼ਾ ਖਾ ਕੇ ਹੀ ਝੂਮਦੇ ਹੋਣ।
ਭਏ ਸਮੂਹ ਬਿਨਾਸ਼ਾ,
ਤਾਂ ਬਹੁਤਿਆਂ ਦਾ ਨਾਸ ਇਸ ਪ੍ਰਕਾਰ ਕੀਤਾ ਗਿਆ ਹੈ।
ਟੁੱਟੇ ਚਰਨ ਫੁੱਟੀ ਕਿਸ ਛਾਤੀ,
ਜੰਗ ਦਾ ਹਾਲ ਕਵੀ ਜੀ ਦੱਸਦੇ ਨੇ ਤੇ ਕਈਆਂ ਦੇ ਪੈਰ ਟੁੱਟ ਗਏ ਹੈ, ਕਈਆਂ ਦੀਆਂ ਛਾਤੀਆਂ ਮਿੰਨੀਆਂ ਗਈਆਂ।
ਕੋ ਕੱਟਦੇ ਕੱਟ ਡਾਰਾ,
ਕਈਆਂ ਦੇ ਸਰੀਰਾਂ ਨੂੰ ਲੱਕ ਤੋਂ ਵੱਢ ਕੇ ਸੁੱਟਿਆ ਹੈ।
ਕੰਨ ਕੱਟੇ ਕਹਿ ਪਾਨ ਕੱਟੇ,
ਤੇ ਕਈਆਂ ਦੇ ਕੰਨ ਕੱਟ ਸੁੱਟੇ ਆ, ਕਈਆਂ ਦੇ ਹੱਥ ਵੱਢ ਸੁੱਟੇ ਹਨ।
ਕਹਿ ਪੇਟ ਫਟੇ ਕੱਟ ਫਾਰਾ,
ਤੇ ਸੋ ਕਈਆਂ ਦੀ ਕਮਰਾਂ ਵੱਢ ਦਿੱਤੀਆਂ ਨੇ, ਕਈਆਂ ਦੇ ਜੋ ਪੇਟ ਪਾੜ ਗਏ ਹਨ ਸ਼ਸਤਰ ਵੱਜਣ ਨਾਲ।
ਨੈਣ ਫੂਟ ਕੋ ਅੰਧ ਭਇਓ ਭਟ,
ਤੇ ਕਈਆਂ ਦੀਆਂ ਅੱਖਾਂ ਮਿੰਨੀਆਂ ਗਈਆਂ, ਜਿਹੜੇ ਕਿ ਆਪਣੇ ਆਪ ਨੂੰ ਬਹੁਤ ਤੇਜ਼ ਤਰਾਰ ਵੇਖਣ ਵਾਲੇ ਸਮਝਦੇ ਸੀ, ਸੋ ਉਹ ਅੰਨੇ ਹੋਏ ਫਿਰਨ ਲੱਗੇ।
ਜੰਗ ਕਾਹੋਂ ਕੀ ਫੂਟੀ,
ਤੇ ਕਈਆਂ ਦੀਆਂ ਲੱਤਾਂ ਬਿੰਨੀਆਂ ਗਈਆਂ ਹਨ।
ਕੇਚਿਤ ਸ਼੍ਰੋਣਤ ਨਿਚੁਰਤ ਵਿਚਰਤ,
ਤੇ ਕਈ ਐਸੇ ਹਨ ਜਿਨ੍ਹਾਂ ਦੇ ਸਰੀਰ ਬੜੇ ਜ਼ਖਮੀ ਹੋਏ ਆ ਔਰ ਜੋ ਪਹਿਨੇ ਹੋਏ ਵਸਤਰ ਲਹੂ ਦੇ ਨਾਲ ਜੋ ਭਰੇ ਹੋਏ ਨੇ, ਜਿਨ੍ਹਾਂ ਦੇ ਸਰੀਰਾਂ ਤੋਂ ਵਸਤਰਾਂ ਤੋਂ ਲਹੂ ਨੁਚੜ ਰਿਹਾ ਫਿਰਦੇ ਹਨ ਜੰਗ ਦੇ ਮੈਦਾਨ ਅੰਦਰ।
ਕਿਸ ਕੀ ਮੁੰਡੀਆ ਟੁੱਟੀ,
ਤੇ ਕਈਆਂ ਦੀ ਮੁੰਡੀਆ ਜਿਹੜੀ ਆ ਨਾ ਭਾਵ ਕੇ ਗੰਜੇ ਜਿਹੇ ਸਿਰ ਟੁੱਟੇ ਪਏ ਹਨ।
ਪਰੇ ਕਰੇ ਹੈ ਕੋ ਜਲ ਜਾਚਤ,
ਤੇ ਕਈ ਪਏ ਹੋਏ ਜ਼ਖਮੀ ਤੇ ਹਾਏ ਹਾਏ ਕਰਦੇ ਆ, ਉੱਚੀ ਆਵਾਜ਼ ਵਿੱਚ ਪਾਣੀ ਮੰਗਦੇ ਕਿ ਪਾਣੀ ਦੇ ਦਿਓ, ਪਾਣੀ ਹੁਣ ਉਹਨਾਂ ਨੂੰ ਕੌਣ ਲਿਆ ਕੇ ਦੇਵੇ।
ਕੋ ਕਾਤਰ ਡਰ ਭਾਗਾ,
ਤੇ ਕਈ ਕਾਇਰ ਬਣ ਕੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਏ।
ਚੀਰ ਫਟੇ ਕਿਹੇ ਬਾਹੋਂ ਫਟੀ,
ਤੇ ਕਈਆਂ ਦੇ ਬਸਤਰ ਫਟੇ ਹਨ ਔਰ ਕਈਆਂ ਦੀਆਂ ਬਾਹਾਂ ਮਿੰਨੀਆਂ ਗਈਆਂ।
ਕਿਹੇ ਸਿਰ ਨੰਗੇ ਬਿਨ ਪੱਗਾ,
ਤੇ ਬਿਨਾਂ ਪੱਗਾਂ ਤੋਂ ਹੋਣ ਤੇ ਕਈਆਂ ਦੇ ਨੰਗੇ ਸਿਰ ਹਨ।
ਪਟਹੇ ਧੁੰਦਬ ਢੋਲ ਪਟੇ ਗਨ,
ਤੇ ਇਸੇ ਪ੍ਰਕਾਰ ਐਸੇ ਨਗਾਰੇ ਹਨ ਔਰ ਢੋਲ ਹਨ, ਤੇ ਸੋ ਇਸੇ ਤਰ੍ਹਾਂ ਜਿਹੜੇ ਕਿ ਪਟਿਆਂ ਦੇ ਨਾਲ ਵੱਜਣ ਵਾਲੇ ਭਾਵ ਕਿ ਪਟਹੇ ਸਾਜ਼ ਜਿਨ੍ਹਾਂ ਨੂੰ ਕਿਹਾ ਜਾਂਦਾ, ਐਸੇ ਨਗਾਰੇ ਜਿਨ੍ਹਾਂ ਦੇ ਉੱਪਰ ਜੋ ਡੰਕਾ ਵਜਾਇਆ ਜਾਂਦਾ ਹੈ, ਉਹ ਬਸਤਰ ਦਾ ਬਣਾ ਕੇ ਕੱਸ ਕੇ ਤਿਆਰ ਕੀਤਾ ਹੋਇਆ ਐਸਾ ਡੰਕਾ ਜਿਨ੍ਹਾਂ 'ਤੇ ਲਗਾਇਆ ਜਾਂਦਾ ਡੱਗਾ, ਸੋ ਉਹਨਾਂ ਨੂੰ ਪਟਹੇ ਜੋ ਨਗਾਰੇ ਕਿਹਾ ਜਾਂਦਾ ਹੈ। ਐਸੇ ਜਿਹੜੇ ਸਾਜ਼ ਹਨ ਵੱਜਦੇ ਨੇ।
ਗੁਲਕਾਂ ਅਲੱਗ ਅਲੱਗ ਫੁੱਟੇ,
ਔਰ ਕਈ ਨਗਾਰੇ ਜਿਹੜੇ ਹਨ ਉਹ ਪਾਟੇ ਪਏ ਹਨ ਜੰਗ ਦੇ ਮੈਦਾਨ ਵਿੱਚ, ਗੋਲੀਆਂ ਵੱਜ ਵੱਜ ਕੇ ਫੁੱਟ ਗਏ।
ਗਿਰੇ ਤੁਰੰਗਮ ਭੰਗ ਪਏ ਗਨ,
ਤੇ ਬਹੁਤ ਸਾਰੇ ਜੋ ਘੋੜੇ ਹਨ ਉਹ ਜ਼ਖਮੀ ਹੋਏ ਡਿੱਗੇ ਪਏ।
ਕੋ ਸੂਰ ਮਹਿ ਛੁੱਟੇ,
ਤੇ ਕਈ ਹਨ ਜਿਹੜੇ ਕਿ ਸੂਰਮਿਆਂ ਦੇ ਸਰੀਰਾਂ ਵਿੱਚ ਖੁੱਲ੍ਹੇ ਤੁਰੇ ਫਿਰਦੇ ਹਨ ਘੋੜੇ।
ਗਿਰੀ ਤੁਰੰਗ ਗਿਰੀ ਤੁਫੰਗੈ ਖੜਗ ਪਰੇ ਗਨ,
ਤੇ ਬਹੁਤੀਆਂ ਬੰਦੂਕਾਂ ਧਰਤੀ ਉੱਪਰ ਡਿੱਗੀਆਂ ਪਈਆਂ ਤੇ ਬਹੁਤ ਹੀ ਤਲਵਾਰਾਂ ਖਿਲਰੀਆਂ ਪਈਆਂ ਨੇ।
ਸੇਲੇ ਬਾਣ ਕਮਾਨਾ,
ਤੇ ਕਈ ਸੇਲੇ ਨੇਜੇ ਪਏ ਹੋਏ ਹਨ, ਬਾਣ ਜੋ ਤੀਰ ਪਏ ਹੋਏ ਹਨ ਤੇ ਕਮਾਨਾਂ ਉਵੇਂ ਹੀ ਡਿੱਗੀਆਂ ਪਈਆਂ ਖਾਲੀ।
ਕਾਤੁਰ ਨਰ ਉਰ ਬਿਦਰਤ ਹੇਰਤ,
ਤੇ ਐਸੀ ਜੰਗ ਦੀ ਬਹੁਤ ਭਿਆਨਕ ਹਾਲਤ ਹੈ ਜਿਸ ਨੂੰ ਵੇਖ ਕੇ ਜਿਹੜਾ ਕੋਈ ਕਾਇਰ ਹੋਵੇ ਉਸਦਾ ਕਲੇਜਾ ਫਟਦਾ ਹੈ।
ਅਸ ਮਾਚਾ ਘਮਸਾਨਾ,
ਇਹੋ ਜਿਹਾ ਘਮਸਾਨ ਦਾ ਭਿਆਨਕ ਯੁੱਧ ਮੱਚਿਆ।
ਬੀਰਨ ਕੇ ਮਨ ਹੌਸ ਰਹੀ ਨਹਿ,
ਤੇ ਜਿਹੜੇ ਸੂਰਮੇ ਸਨ ਜਿਨ੍ਹਾਂ ਨੂੰ ਬੜਾ ਚਾਅ ਉਤਸ਼ਾਹ ਸੀ ਕਿ ਅਸੀਂ ਜੰਗ ਕਰਕੇ ਹਾਲੇ ਰੱਜੇ ਨਹੀਂ ਹਾਂ, ਅਸੀਂ ਤਾਂ ਆਪਣੀ ਵੱਲੋਂ ਪੂਰਾ ਜੰਗ ਯੁੱਧ ਆਪਣਾ ਬਲ ਦਿਖਾਉਣਾ ਹੈ ਕਰਕੇ, ਤੇ ਉਹਨਾਂ ਦੇ ਮਨ ਵਿੱਚ ਜੰਗ ਕਰਨ ਦੀ ਹੁਣ ਕੋਈ ਇੱਛਾ ਨਹੀਂ ਰਹੀ।
ਮਿਲ ਮਿਲ ਸ਼ਸਤਰ ਪ੍ਰਹਾਰੇ,
ਤੇ ਮਿਲ ਮਿਲ ਕੇ ਉਹਨਾਂ ਨੇ ਸ਼ਸਤਰਾਂ ਦੇ ਵਾਰ ਸੂਰਮਿਆਂ ਦੇ ਸਾਹਮਣੇ ਕੀਤੇ।
ਬਾਗੇ ਲਾਲ ਫਾਗ ਜਨ ਖੇਲਤ,
ਬਸਤਰ ਲਹੂ ਦੇ ਨਾਲ ਭਿੱਜਣ ਤੇ ਲਾਲ ਹੋਏ ਆ, ਇਵੇਂ ਦਿਸਦੇ ਹਨ ਮਾਨੋ ਕਿ ਜਿਵੇਂ ਹੋਲੀ ਖੇਡਦੇ ਹੋਣ।
ਗਾਏ ਮਨੋ ਕੀ ਮਾਰੇ,
ਹੋਲੀ ਖੇਡਣ ਨਾਲ ਹੀ ਜਾਣੋ ਕਿ ਰੰਗ ਪਾਉਣ ਨਾਲ ਉਹਨਾਂ ਦੇ ਬਸਤਰ ਲਾਲ ਹੋਏ ਆ, ਔਰ ਜਿਹੜਾ ਮੂੰਹ ਤੋਂ ਉਹਨਾਂ ਨੇ ਮਾਰ ਲਓ ਦਾ ਰੌਲਾ ਪਾਇਆ, ਉਹ ਇਸ ਤਰ੍ਹਾਂ ਜਾਣੋ ਕਿ ਹੋਲੀ ਖੇਡਦੇ ਹੋਏ ਉਹ ਗੀਤ ਗਾਉਂਦੇ ਹਨ।
ਹੱਥ ਤੁਫੰਗ ਗਹੀ ਪਿਚਕਾਰੀ,
ਤੇ ਜੋ ਹੱਥਾਂ ਵਿੱਚ ਬੰਦੂਕਾਂ ਪਕੜੀਆਂ ਹੋਈਆਂ, ਬੰਦੂਕਾਂ ਨਾਲ ਗੋਲੀਆਂ ਚਲਾਈਆਂ ਨੇ, ਮਾਨੋ ਕਿ ਜੋ ਪਿਚਕਾਰੀਆਂ ਹੀ ਆਪਣੇ ਹੱਥਾਂ ਵਿੱਚ ਲੈ ਕੇ ਚਲਾਈਆਂ ਹਨ।
ਮੂਠ ਗੁਲਾਲਨ ਸੇਲੇ,
ਸੇਲੇ ਜੋ ਨੇਜਿਆਂ ਦੇ ਵਾਰ ਕੀਤੇ ਆ, ਨੇਜਿਆਂ ਦੇ ਵਾਰ ਕਰ ਕਰਕੇ ਸਰੀਰਾਂ ਵਿੱਚੋਂ ਲਹੂ ਵਹਾਇਆ, ਇਹ ਮਾਨੋ ਕਿ ਜੋ ਗੁਲਾਲ ਦੇ ਰੰਗ ਦੀਆਂ ਮੁੱਠਾਂ ਭਰ ਭਰ ਕੇ ਸੁੱਟੀਆਂ ਹਨ।
ਨਿਕਸੀ ਮਿੰਜ ਅੰਬੀਰ ਪ੍ਰਯੋਜਨ,
ਤੇ ਇਸ ਤਰ੍ਹਾਂ ਸਰੀਰਾਂ ਦੇ ਵਿੱਚੋਂ ਸਿਰਾਂ ਵਿੱਚੋਂ ਜੋ ਮਿੱਝ ਨਿਕਲੀ ਹੈ ਉਹ ਇਸ ਤਰ੍ਹਾਂ ਦਿਸਦੀ ਹੈ ਜਾਣੋ ਕਿ ਅੰਬੀਰ ਜਿਹੜਾ ਗੁਲਾਲ ਆਦਿਕ ਦਾ ਮਿਲਾ ਕੇ ਰੰਗ ਧੂੜਾ ਸੁਗੰਧੀ ਵਾਲਾ ਜਿਵੇਂ ਬਣਾਇਆ ਹੋਇਆ ਸੁੱਟਿਆ ਹੋਵੇ, ਇਸ ਪ੍ਰਕਾਰ ਪਈ ਹੋਈ ਮਿੱਝ ਦਿਸਦੀ ਹੈ।
ਪ੍ਰੇਮ ਕਰੇ ਬਹੁ ਮੇਲੇ,
ਤੇ ਬਹੁਤ ਮਿਲ ਮਿਲ ਕੇ ਜਦੋਂ ਜੰਗ ਕੀਤਾ ਆ, ਇਹ ਜਾਣੋ ਕਿ ਇਹਨਾਂ ਨੇ ਮਿਲ ਕੇ ਹੋਲੀ ਖੇਡੀ ਹੈ।
ਥਕਤ ਭਏ ਪਟ ਪੌਡੇ ਕੇਤਕ,
ਤੇ ਕਈ ਜਿਹੜੇ ਡਿੱਗੇ ਪਏ ਆ ਇਹ ਮਾਨੋ ਕਿ ਹੋਲੀ ਖੇਡ ਖੇਡ ਕੇ ਥੱਕ ਕੇ ਹੁਣ ਆਰਾਮ ਕਰ ਰਹੇ ਹਨ।
ਲੋਥ ਪੋਥ ਪਰ ਕੋਏ,
ਤੇ ਕਈਆਂ ਦੀਆਂ ਲੋਥਾਂ ਉੱਪਰ ਲੋਥਾਂ ਦੇ ਢੇਰ ਲੱਗੇ ਹੋਏ ਆ।
ਭੂਮ ਨਿਹਾਲੀ ਲਾਲ ਡਸੀ ਜਨ,
ਤੇ ਧਰਤੀ ਇਵੇਂ ਲਾਲ ਰੰਗ ਦੀ ਹੋ ਗਈ ਆ, ਇਵੇਂ ਮਾਨੋ ਕਿ ਹੁਣ ਧਰਤੀ ਨੇ ਆਪਣੇ ਉੱਪਰ ਜਿਵੇਂ ਲਾਲ ਰੰਗ ਦੀ ਚੁੰਨੀ ਲੈ ਲਈ ਹੋਵੇ।
ਪ੍ਰੀਤ ਕਰੇ ਕਰ ਸੋਏ
ਤੇ ਬਹੁਤ ਪ੍ਰੇਮ ਨਾਲ, ਮਾਨੋ ਕਿ ਜੋ ਸੁੰਦਰ ਵਿਛਾਉਣਿਆਂ ਉੱਪਰ ਆਰਾਮ ਕੀਤਾ ਹੋਵੇ। ਨਿਹਾਲੀ ਲਾਲ ਡਸੀ ਜਨ, ਧਰਤੀ ਜੋ ਲਹੂ ਦੇ ਨਾਲ ਰੰਗਣ ਤੇ ਲਾਲ ਹੋਈ ਹੈ, ਇਹ ਮਾਨੋ ਕਿ ਲਾਲ ਰੰਗ ਦੀ ਤੁਲਾਈ ਤੇ ਇਹਨਾਂ ਨੇ ਸੂਰਮਿਆਂ ਨੇ ਹੋਲੀ ਖੇਡ ਕੇ ਮੁੜ ਕੇ ਥੱਕ ਕੇ ਆਰਾਮ ਕੀਤਾ ਹੈ, ਸੁੱਤੇ ਪਏ ਹਨ।
ਆਉਂਦੇ ਤ੍ਰਿਕ ਪਰੇ ਕੋ ਸੁਧੇ,
ਕਈ ਮੂਧੇ ਪਏ ਹੋਏ ਨੇ, ਕਈ ਟੇਢੇ ਪਏ ਹੋਏ ਹਨ, ਕਈ ਸਿੱਧੇ ਪਏ ਹਨ।
ਭਰੇ ਧੂਲ ਅਰ ਲੋਹੂ,
ਧੂੜ ਨਾਲ ਤੇ ਲਹੂ ਨਾਲ ਜਿਨ੍ਹਾਂ ਦੇ ਸਰੀਰ ਭਰੇ ਹੋਏ ਨੇ।
ਕੂਕਰ ਜੰਬਕ ਬੋਲਤ ਡੋਲਤ,
ਕੁੱਤੇ ਗਿੱਦੜ ਆਦਿਕ ਮਾਸਾਹਾਰੀ ਜਾਨਵਰ ਤੁਰੇ ਫਿਰਦੇ ਹਨ ਜੰਗ ਦੇ ਮੈਦਾਨ ਅੰਦਰ।
ਖਾਏ ਅਗਾਹਵਨ ਹੋਹੂ,
ਤੇ ਮਾਸ ਖਾ ਖਾ ਕੇ ਰੱਜਦੇ ਹਨ ਇਹ ਜਾਨਵਰ।
ਸੂਰਨ ਪਰਖਤ ਹੂਰਨ ਵਿਚਰਤ,
ਇਸੇ ਪ੍ਰਕਾਰ ਕਵੀ ਜੀ ਦੱਸਦੇ ਆ ਕਿ ਹੂਰਾਂ ਜੰਗ ਦੇ ਮੈਦਾਨ ਵਿੱਚ ਆਣ ਕੇ ਸੂਰਮਿਆਂ ਨੂੰ ਭਾਲਦੀਆਂ ਪਰਖਦੀਆਂ ਹਨ।
ਪਿਖ ਪਿਖ ਬਰਹੈ ਉਤਾਲਾ,
ਛੇਤੀ ਹੀ ਵੇਖ ਵੇਖ ਕੇ ਕਿ ਕਿਹੜਾ ਕਿਹੜਾ ਜੋ ਬਹਾਦਰ ਸੂਰਮਾ ਹੈ ਆਪਣੀ ਇੱਛਾ ਅਨੁਸਾਰ ਉਹਨਾਂ ਸੂਰਮਿਆਂ ਨੂੰ ਵਰਦੀਆਂ ਹਨ।
ਖੰਜਨ ਲੋਚਨ ਅੰਜਨ ਅੰਜਤ,
ਉਹਨਾਂ ਦੇ ਰੂਪ ਦੀ ਸੋਭਾ ਕਵੀ ਜੀ ਦੱਸਦੇ ਆ ਕਿ ਇਸ ਤਰ੍ਹਾਂ ਦੀਆਂ ਸੁੰਦਰ ਹਨ, ਮਾਨੋ ਕਿ ਮਮੋਲੇ ਦੀਆਂ ਜੋ ਮਮੋਲੇ ਜਿਹੀਆਂ ਅੱਖਾਂ ਹਨ ਜਿਨ੍ਹਾਂ ਦੀਆਂ, ਔਰ ਅੱਖਾਂ ਵਿੱਚ ਕਾਲੇ ਰੰਗ ਦਾ ਸੁਰਮਾ ਪਾਇਆ ਹੋਇਆ।
ਕਰਹਿ ਸ਼ਿੰਗਾਰ ਵਿਸਾਲਾ,
ਬਹੁਤਾ ਸ਼ਿੰਗਾਰ ਜਿਨ੍ਹਾਂ ਕੀਤਾ ਹੋਇਆ।
ਮੰਜਤ ਮੁਖ ਰੰਜਤ ਨਿਜ ਨਿਜ ਬਰ ਕੋ,
ਤੇ ਇਸੇ ਪ੍ਰਕਾਰ ਸੁੰਦਰ ਮੁਖ ਵਾਲੀਆਂ ਆਪਣੇ ਵਰ ਨੂੰ ਪ੍ਰਸੰਨ ਕਰਨ ਵਾਸਤੇ ਆਈਆਂ।
ਹਾਸ ਬਿਲਾਸਨ ਸੰਗਾ,
ਤੇ ਬਹੁਤ ਆਨੰਦ ਸਹਿਤ ਖੁਸ਼ ਹੋ ਕੇ ਪਹੁੰਚੀਆਂ।
ਮਹਿੰਦੀ ਕਰਨ ਅਰੁਣ ਕਰ ਚਰਨਨ,
ਜਿਨ੍ਹਾਂ ਦੇ ਹੱਥ ਪੈਰ ਮਹਿੰਦੀ ਨਾਲ ਰੰਗੇ ਹੋਏ ਲਾਲ ਹਨ।
ਤਰਨ ਹਰਨ ਮਨ ਅੰਗਾ,
ਤੇ ਜਿਨ੍ਹਾਂ ਨੇ ਮਾਨੋ ਕੇ ਮਨਾਂ ਦਾ ਔਰ ਸਰੀਰਾਂ ਦਾ ਜਿਹੜਾ ਗੁਮਾਨ ਹੈ ਉਹ ਹਰ ਲਿਆ ਜਵਾਨਾਂ ਦਾ।
ਸੁੰਦਰ ਛਬ ਮੰਦਰ ਸਸ ਬਦਨੀ,
ਤੇ ਇਸੇ ਪ੍ਰਕਾਰ ਸੁੰਦਰ ਸੋਭਾ ਵਾਲੀਆਂ, ਔਰ ਇਸੇ ਪ੍ਰਕਾਰ ਕਹਿੰਦੇ ਹਨ ਕਿ ਚੰਦਰਮਾ ਜਿਹੇ ਮੁਖ ਵਾਲੀਆਂ ਨੇ।
ਕੰਚਨ ਗੌਰੀ ਰੰਗਾ,
ਤੇ ਸੁੰਦਰ ਸਰੂਪ ਵਾਲੀਆਂ ਹਨ, ਸੋਨੇ ਸੁਨਹਿਰੀ ਜਿਹੇ ਰੰਗ ਹਨ।
ਤੁਰਤ ਬਿਮਾਨ ਚੜਾਵਹਿ ਬੀਰਨ,
ਸੋ ਇਸੇ ਪ੍ਰਕਾਰ ਐਸੇ ਜਿਹੜੇ ਬਹਾਦਰ ਸੂਰਮੇ ਹਨ ਨਾ, ਸੂਰਮਿਆਂ ਨੂੰ ਵਰਦੀਆਂ ਹਨ, ਤੁਰੰਤ ਹੀ ਵਿਬਾਣਾਂ ਦੇ ਉੱਪਰ ਚੜ੍ਹਾਉਂਦੀਆਂ।
ਕਰਹਿ ਸਪਰਸ਼ਨ ਅੰਗਾ,
ਇਸ ਪ੍ਰਕਾਰ ਪਾਸ ਪਹੁੰਚੀਆਂ ਹਨ।
ਦਾਰਨ ਕਰਿਓ ਨਿਹਾਰਨ ਰਨ ਕੋ,
ਤੇ ਐਸਾ ਜਿਹੜਾ ਭਿਆਨਕ ਯੁੱਧ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ।
ਭੀਮ ਚੰਦ ਮਤ ਮੰਦੇ,
ਤੇ ਜੋ ਮੰਦੀ ਮਤ ਵਾਲਾ ਭੀਮ ਚੰਦ ਹੈ ਕਹਿਲੂਰੀਆ ਰਾਜਾ, ਜਿਸ ਨੇ ਜਦੋਂ ਜੰਗ ਦੀ ਭਿਆਨਕ ਹਾਲਤ ਵੇਖੀ ਹੈ।
ਸਾਤੋਂ ਸੁਧਾ ਭੂਲ ਗਈ ਤਤ ਛਿਨ,
ਮਾਨੋ ਕਿ ਛੇਤੀ ਉਸੇ ਵੇਲੇ ਭੀਮ ਚੰਦ ਕਹਿਲੂਰੀਏ ਨੂੰ ਸੱਤੇ ਹੀ ਸੁਧਾ ਜੋ ਹਰ ਪ੍ਰਕਾਰ ਦੀਆਂ ਭੁੱਲ ਗਈਆਂ ਵਿਸਰ ਗਈਆਂ ਨੇ, ਆਪਣੀ ਆਪਣੇ ਬੱਚਿਆਂ ਦੀ ਖਬਰਸਾਰ, ਆਪਣੇ ਦਾਦਕੇ ਘਰ ਦੀ, ਆਪਣੇ ਨਾਨਕਿਆਂ ਦੀਆਂ ਵੀ ਔਰ ਆਪਣੇ ਸਹੁਰਿਆਂ ਦੀਆਂ ਵੀ, ਹੋਰ ਲੋਕਾਂ ਦੀਆਂ ਵੀ ਖਬਰਾਂ ਸਾਰਾਂ ਸਭ ਇਸ ਨੂੰ ਜਾਣੋ ਕਿ ਵਿਸਰ ਗਈਆਂ ਹਨ।
ਬਾਜਿਓ ਲੋਹ ਬਿਲੰਦੇ,
ਤੇ ਇਸ ਨੇ ਵੇਖਿਆ ਆ ਕਿ ਬਹੁਤ ਬਹਾਦਰ ਯੋਧਿਆਂ ਸੂਰਮਿਆਂ ਨੇ ਬੜੇ ਹੀ ਬਲ ਦੇ ਸਹਿਤ ਸ਼ਸਤਰ ਚਲਾਏ ਹਨ, ਸਾਡੇ ਸੂਰਮੇ ਮਾਰ ਦਿੱਤੇ ਨੇ।
ਪਿਖ ਹੰਡੂਰੀਆ ਸਹਿਨ ਸਕੈ ਬਲ,
ਤੇ ਇਸੇ ਤਰ੍ਹਾਂ ਜੋ ਬੜਾ ਹੀ ਭੈ ਭੀਤ ਹੋਇਆ ਆ ਭੀਮ ਚੰਦ ਕਹਿਲੂਰੀਆ, ਜਿਹੜਾ ਹੰਡੂਰੀਆ ਰਾਜਾ ਹੈ ਉਸਨੇ ਵੇਖਿਆ ਆ ਬਹੁਤ ਜੋ ਬਲ ਦੇ ਸਹਿਤ ਹੈ ਤੇ ਕ੍ਰੋਧ ਦੇ ਸਹਿਤ ਹੋ ਕੇ ਇਸ ਨੇ ਆਪਣਿਆਂ ਜਵਾਨਾਂ ਦੀ ਭਿਆਨਕ ਹਾਲਤ ਜਰੀ ਨਹੀਂ।
ਬਾਨਕ ਮਾਨ ਚੜਾਈ,
ਤੇ ਆਪਣੀ ਕਮਾਨ ਦੇ ਵਿੱਚ ਇਸਨੇ ਤੀਰ ਚੜਾਇਆ ਹੈ।
ਸਨਮੁਖ ਭਇਓ ਜੰਗ ਕੇ ਆਵਤ,
ਜੰਗ ਦੇ ਮੈਦਾਨ ਵਿੱਚ ਸਿੰਘਾਂ ਵੱਲ ਨੂੰ ਸਾਹਮਣੇ ਹੋ ਕੇ ਹੰਡੂਰੀਆ ਰਾਜਾ ਆਉਣ ਲੱਗਾ।
ਛੋਰੇ ਸਰ ਸਮਦਾਈ,
ਬਹੁਤੇ ਤੀਰ ਹੰਡੂਰੀਏ ਪਹਾੜੀ ਰਾਜੇ ਨੇ ਛੱਡੇ।
ਕੰਚਨ ਜ਼ੀਨ ਕੀਨ ਤਹਿ ਪਰਖਨ,
ਤੇ ਜਿਸ ਘੋੜੇ ਤੇ ਹੰਡੂਰੀਆ ਰਾਜਾ ਸਵਾਰ ਹੈ ਉਸ ਇਸਦੇ ਘੋੜੇ ਉੱਪਰ ਪਈ ਹੋਈ ਕਾਠੀ ਸੋਨੇ ਰੰਗੀ ਹੈ, ਤੇ ਇਸ ਵੱਲ ਜਦੋਂ ਸੂਰਮੇ ਨੇ ਵੇਖਿਆ ਸਿੰਘ ਨੇ।
ਸਾਹਿਬ ਸਿੰਘ ਸੋ ਜੋਧਾ,
ਪਿਆਰੇ ਸਾਹਿਬ ਸਿੰਘ, ਸੂਰਮੇ ਨੇ ਵੇਖਿਆ ਆ ਕਿ ਸੁਨਹਿਰੀ ਕਾਠੀ ਵਾਲੇ ਘੋੜੇ ਤੇ ਸਵਾਰ ਹੈ ਇਹ ਹੰਡੂਰੀਆ ਰਾਜਾ ਹੈ, ਇਸ ਕਰਕੇ ਹੁਣ ਮੈਂ ਇਸ ਦੇ ਨੇੜੇ ਪਹੁੰਚਾਂ ਇਸ ਨੂੰ ਮਾਰਨ ਲਈ।
ਤੁਰਾ ਤਵਾਏ ਤੁਪਕ ਤੱਕ ਮਾਰੀ
ਤੇ ਆਪਣੇ ਘੋੜੇ ਨੂੰ ਕੁਦਾ ਕੇ ਫਿਰ ਨਿਸ਼ਾਨਾ ਤੱਕ ਕੇ ਬੰਦੂਕ ਦਾ ਸੋ ਨਿਸ਼ਾਨਾ ਬਿੰਨਿਆ ਹੈ ਹੰਡੂਰੀਏ ਰਾਜੇ ਤੇ।
ਹੇਰਤ ਰਿਪਕੋ ਕ੍ਰੋਧਾ
ਤਾਂ ਵੇਖ ਕੇ ਹੰਡੂਰੀਏ ਪਹਾੜੀ ਰਾਜੇ ਨੂੰ ਭਾਈ ਸਾਹਿਬ ਸਿੰਘ ਜੀ ਬੜੇ ਵੀਰਾ ਸਹਿਤ ਹੋਏ।
ਹੋਏ ਘਾਇਲ ਤਤਕਾਲ ਗਯੋ ਹਟ
ਤੇ ਗੋਲੀ ਨਾਲ ਜਦੋਂ ਬਿੰਨਿਆ ਹੈ ਭਾਈ ਸਾਹਿਬ ਸਿੰਘ ਨੇ ਹੰਡੂਰੀਏ ਪਹਾੜੀ ਰਾਜੇ ਨੂੰ ਜ਼ਖਮੀ ਕਰ ਦਿੱਤਾ ਹੈ। ਅਤੇ ਉਸੇ ਵੇਲੇ ਵੇਖਿਆ ਇਸਨੇ ਕਿ ਮੈਂ ਤਾਂ ਜ਼ਖਮੀ ਤਾਂ ਹੋ ਗਿਆ ਹਾਂ, ਹੁਣ ਮੈਂ ਕੁਛ ਕਰਨ ਜੋਗਾ ਤਾਂ ਰਿਹਾ ਨਹੀਂ। ਇਹ ਵੇਖ ਕੇ ਫਿਰ ਪਛਾਹ ਭੱਜ ਗਿਆ ਹੈ।
ਔਰ ਹੰਕਾਰ ਬਿਨਾਸ਼ਾ
ਤੇ ਬਹੁਤਾ ਜਿਸ ਦੇ ਮਨ ਵਿੱਚ ਹੰਕਾਰ ਸੀ ਕਿ ਮੈਂ ਛੇਤੀ ਹੀ ਸਿੰਘਾਂ ਦਾ ਸਫਾਇਆ ਕਰਾਂਗਾ, ਇਹ ਹੰਕਾਰ ਪਿਆਰੇ ਸਾਹਿਬ ਸਿੰਘ ਨੇ ਨਾਸ ਕਰ ਦਿੱਤਾ ਹੈ।
ਪਿਖ ਗੁਲੇਰੀਏ ਤਿਆਗੀ ਧੀਰਜ
ਜਿਹੜਾ ਗੁਲੇਰੀਆ ਰਾਜਾ ਇਸਨੇ ਵੇਖਿਆ ਕਿ ਹੰਡੂਰੀਆ ਬੜਾ ਬਲਵਾਨ ਰਾਜਾ ਇਸ ਨੂੰ ਜ਼ਖਮੀ ਕਰਕੇ ਪਛਾਂ ਭਜਾ ਦਿੱਤਾ ਆ ਤਾਂ ਵੇਖ ਕੇ ਆਪਣੇ ਮਨ ਦਾ ਹੌਂਸਲਾ ਗੁਲੇਰੀਏ ਨੇ ਹਾਰ ਦਿੱਤਾ ਹੈ।
ਹੋਇ ਨਾ ਪ੍ਰਾਣ ਕੀ ਆਸਾ
ਮਨ ਵਿੱਚ ਗੁਲੇਰੀਏ ਰਾਜੇ ਨੇ ਸੋਚਿਆ ਹੈ ਕਿ ਮੇਰੇ ਪ੍ਰਾਣਾਂ ਦੇ ਬਚਣ ਦੀ ਕਿਸੇ ਪ੍ਰਕਾਰ ਦੀ ਵੀ ਹੁਣ ਆਸ ਨਹੀਂ ਰਹਿਣੀ।
ਰਹਿਓ ਕਟੋਚੀ ਬਹੁ ਪਛਤਾਵਤ
ਜਿਹੜਾ ਕਟੋਚੀਆ ਘਮੰਡ ਚੰਦ ਹੈ ਉਹ ਵੀ ਬਹੁਤਾ ਪਛਤਾਉਣ ਲੱਗਾ ਹੈ।
ਮੰਡਸ ਪਤ ਕਰ ਮੌਨੰ
ਤੇ ਜਿਹੜਾ ਮੰਡੀ ਦਾ ਰਾਜਾ ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦਾ ਸ਼ਰਧਾਲੂ ਹੈ, ਕਈ ਵਾਰ ਇਸਨੇ ਆਖਿਆ ਆ ਭੀਮ ਚੰਦ ਕਹਿਲੂਰੀਏ ਨੂੰ ਵੀ ਹੋਰ ਪਹਾੜੀ ਰਾਜਿਆਂ ਨੂੰ ਵੀ ਸਮਝਾਇਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਬਰਾਬਰੀ ਤੁਸੀਂ ਕਰ ਨਹੀਂ ਸਕਦੇ, ਆਪਾਂ ਭਾਵੇਂ ਜਿੰਨੀਆਂ ਮਰਜ਼ੀ ਹੋਰ ਵੀ ਫੌਜਾਂ ਇਕੱਠੀਆਂ ਕਰਕੇ ਲੈ ਆਈਏ ਨਾ ਸਤਿਗੁਰਾਂ ਨੂੰ ਜਿੱਤ ਨਹੀਂ ਸਕਦੇ। ਤਾਂ ਉਹ ਰਾਜੇ ਜਿਹੜੇ ਮਾਰੇ ਜਾ ਚੁੱਕੇ ਨੇ ਕੇਸਰੀ ਚੰਦ ਵੀ ਅੱਗੋਂ ਇਹ ਕਹਿੰਦਾ ਰਿਹਾ ਕਿ ਤੂੰ ਡਰਦਾ, ਤੂੰ ਤਾਂ ਡਰਾਕਲ ਹੈ, ਐਵੇਂ ਗੁਰਾਂ ਨਾਲ ਲੜਨ ਤੋਂ ਘਬਰਾਈ ਜਾਂਦਾ ਹੈ, ਹੌਂਸਲਾ ਹਾਰਦਾ ਹੈ। ਸੋ ਇਹ ਜੋ ਮੰਡੀ ਦਾ ਰਾਜਾ ਹੈ ਇਹ ਆਪਣੇ ਮਨ ਵਿੱਚ ਚੁੱਪ ਧਾਰ ਕੇ ਹੀ ਰਿਹਾ ਹੈ।
ਜੰਮੂ ਪਤ ਆਦਿਕ ਬਿਸਮਾਏ
ਔਰ ਜੰਮੂ ਦੇ ਰਾਜੇ ਆਦਿਕ ਜਿਹੜੇ ਸਭ ਹੈਰਾਨ ਹੋ ਗਏ।
ਭਇਓ ਕਾਜ ਇਹ ਕੌਣੰ
ਤੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਆਖਣ ਲੱਗੇ ਕਿ ਪਤਾ ਨਹੀਂ ਹੁਣ ਲੱਗਦਾ ਕਿ ਇਹ ਕਿਸ ਤਰ੍ਹਾਂ ਦਾ ਇਹ ਕਾਰਜ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਆਪਣੇ ਥੋੜ੍ਹੇ ਜਿਹੇ ਸਿੰਘਾਂ ਸੂਰਮਿਆਂ ਦੇ ਸਮੇਤ ਹੋ ਕੇ ਸਾਡੀਆਂ ਬਹੁਤ ਵੱਡੀਆਂ ਫੌਜਾਂ ਨੂੰ ਕਿਵੇਂ ਮਾਰ ਦਿੱਤਾ ਪਤਾ ਨਹੀਂ ਕੁਝ ਲੱਗਦਾ।
ਸੈਨਾ ਜਿਤ ਕਿਤ ਮਰੀ ਪਰੀ ਗਨ
ਤੇ ਇਸ ਤਰ੍ਹਾਂ ਵੇਖਦੇ ਆ ਹੈਰਾਨ ਹੁੰਦੇ ਨੇ ਕਿ ਜਿੱਥੇ ਕਿਤੇ ਵੀ ਸਾਡੀਆਂ ਹੀ ਫੌਜਾਂ ਮਰੀਆਂ ਪਈਆਂ ਦਿਸਦੀਆਂ।
ਜੀਵਤ ਭਈ ਬਿਹਾਲਾ
ਤੇ ਕਹਿੰਦੇ ਆ ਕਿ ਜਿਹੜੇ ਜਿਉਂਦੇ ਆ ਉਹਨਾਂ ਦਾ ਬੜਾ ਬੁਰਾ ਹਾਲ ਹੋਇਆ, ਕਈ ਤਾਂ ਡਰੀ ਜਾਂਦੇ ਹਨ, ਅਗਾਹ ਨਹੀਂ ਲੜਨ ਵਾਸਤੇ ਜਾਣਾ ਚਾਹੁੰਦੇ ਹੁਣ।
ਕਹਾਂ ਭਇਓ ਇਹ ਕਿਨਹਿ ਸੰਘਾਰੇ
ਇੱਕ ਦੂਸਰੇ ਨੂੰ ਆਖਦੇ ਆ ਕਿ ਸਾਡੀਆਂ ਬਹੁਤ ਸਾਰੀਆਂ ਫੌਜਾਂ ਮਾਰ ਦਿੱਤੀਆਂ, ਬੜੇ ਬੜੇ ਵੱਡੇ ਸੂਰਮੇ ਮਾਰ ਸੁੱਟੇ ਆ, ਪਤਾ ਨਹੀਂ ਕੀ ਹੋਇਆ, ਇਹ ਨਹੀਂ ਕੁਝ ਜਾਣਿਆ ਜਾ ਰਿਹਾ ਕਿ ਕਿਸ ਨੇ ਮਾਰ ਦਿੱਤੇ ਆਣ ਕੇ।
ਲੋਥ ਲੋਥ ਪਰ ਜਾਲਾ
ਕਹਿੰਦੇ ਆ ਕਿ ਲੋਥਾ ਉੱਪਰ ਲੋਥਾ ਦੇ ਢੇਰ ਲੱਗੇ ਪਏ ਹਨ।
ਘਾਇਲ ਹੋਏ ਹੋਏ ਹਜ਼ਾਰੋ
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਵੀ ਹੋਏ ਪਏ ਹਨ, ਕਈ ਡਿੱਗੇ ਕੁਰਲਾਉਂਦੇ ਹਨ ਤੇ ਕਈ ਪਛਾਂ ਭੱਜਦੇ ਨੇ।
ਪਰੇ ਸਿਵਰ ਮਹਿ ਜਾਈ
ਤੇ ਕਈ ਜਾ ਕੇ ਡੇਰਿਆਂ ਵਿੱਚ ਬੈਠੇ ਹੋਏ ਆ, ਵਿਲਕ ਰਹੇ ਨੇ।
ਮਾਰਨ ਦੁਰਗ ਭਰੋਸਾ ਧਰਕੈ
ਕਹਿੰਦੇ ਆ ਕਿ ਜੋ ਅਸੀਂ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਭੰਨਣ ਦਾ ਭਰੋਸਾ ਧਾਰ ਕੇ ਆਏ ਸਾਂ।
ਪ੍ਰਾਣ ਦੇ ਰਨ ਆਈ
ਆਪਣੀ ਵੱਲੋਂ ਤਾਂ ਆਖਿਆ ਸੀ ਕਿ ਕਿਲੇ ਨੂੰ ਜਿੱਤ ਲੈਣਾ, ਲੋਹਗੜ੍ਹ ਦੇ ਕਿਲੇ 'ਤੇ ਅਸੀਂ ਆਣ ਕੇ ਕਬਜ਼ਾ ਕਰ ਲੈਣਾ ਹੈ ਅਤੇ ਫਿਰ ਅਸੀਂ ਅਨੰਦਪੁਰ ਵਿੱਚੋਂ ਗੁਰਾਂ ਨੂੰ ਸਿੰਘਾਂ ਸਮੇਤ ਭਜਾ ਦੇਣਾ ਹੈ। ਗੁਰਾਂ ਨੂੰ ਭਜਾਉਣਾ ਤਾਂ ਕਿਧਰੇ ਰਿਹਾ, ਕਿਲ੍ਹਾ ਜਿੱਤਣਾ ਕਿਲੇ 'ਤੇ ਕਬਜ਼ਾ ਕਰਨਾ ਤਾਂ ਕਿਧਰੇ ਰਹਿ ਗਿਆ, ਸਗੋਂ ਆਪਣੇ ਪ੍ਰਾਣਾਂ ਨੂੰ ਵੀ ਦੇਣਾ ਪਿਆ ਇੱਥੇ ਆਣ ਕੇ।
ਮੀਏ ਰਾਵ ਬ੍ਰਿੰਦ ਜੇ ਰਾਣੇ
ਤੇ ਇਸ ਪ੍ਰਕਾਰ ਦੇ ਐਸੇ ਜਿਹੜੇ ਮੀਏ ਖਿਤਾਬ ਵਾਲੇ ਮੀਆਂ ਜੀ ਕਹਿ ਕੇ ਜਿਨ੍ਹਾਂ ਨੂੰ ਬੁਲਾਉਂਦੇ ਆ ਔਰ ਰਾਜੇ ਕਹੇ ਜਾਂਦੇ ਹਨ ਔਰ ਹੋਰ ਰਾਣੇ ਖਿਤਾਬ ਵਾਲੇ ਹਨ।
ਸਿੰਘਨ ਘਨੇ ਖਪਾਏ
ਖਪਾਏ ਖਪਾ ਦਿੱਤੇ ਜੰਗ ਦੇ ਮੈਦਾਨ ਵਿੱਚ ਮਾਰ ਮਾਰ ਕੇ ਸਿੰਘਾਂ ਨੇ।
ਲੜਤ ਬਿਤਿਓ ਦਿਨ ਹਟਪੁਰ ਗਮਨੇ
ਤੇ ਇਸ ਪ੍ਰਕਾਰ ਸਾਰਾ ਦਿਨ ਲੜਦਿਆਂ ਹੋਇਆਂ ਜਦੋਂ ਬੀਤ ਗਿਆ ਹੈ, ਪਹਾੜੀਆਂ ਨੇ ਸੋਚਿਆ ਕਿ ਹੁਣ ਜਿੰਨੇ ਕੋਲ ਰਹਿੰਦੇ ਹਨ ਬਾਕੀ ਉਹ ਵੀ ਨਾ ਕਿਤੇ ਸਭ ਨੂੰ ਖਤਮ ਕਰਵਾ ਕੇ ਵਾਪਸ ਜਾਣਾ ਪਵੇ, ਇਸ ਕਰਕੇ ਜਿਉਂਦੇ ਜਿੰਨੇ ਕੋਲ ਨਾਲ ਹੈ ਇਹਨਾਂ ਨੂੰ ਪਿੱਛੇ ਆਪਣੀ ਰੱਖਿਆ ਸਹਾਇਤਾ ਵਾਸਤੇ ਮੁੜ ਕੇ ਲੈ ਜਾਈਏ।
ਜਬ ਸੂਰਜ ਅਸਤਾਏ
ਤੇ ਪਿਛਾ ਮੁੜ ਗਿਆ, ਜਦੋਂ ਸੂਰਜ ਡੁੱਬਣ ਦਾ ਸਮਾਂ ਹੋ ਆਇਆ।
ਜਾਏ ਸਿਵਰ ਮਹਿ ਕਰੀ ਸੰਭਾਰਨੇ
ਤੇ ਆਪਣੇ ਨਗਰ ਨੂੰ ਚਲੇ ਗਏ। ਜਾਣ ਵਾਸਤੇ ਖਿਆਲ ਕੀਤਾ ਕਿ ਪਿੰਡ ਨੂੰ ਵਾਪਸ ਮੁੜੀਏ ਤੇ ਐਵੇਂ ਇੱਥੇ ਸਾਰੇ ਹੀ ਕਿਤੇ ਮੁੱਕ ਨਾ ਜਾਈਏ, ਇੱਥੇ ਰਹਿ ਕੇ ਸਿੰਘਾਂ ਨਾਲ ਲੜਦੇ ਹੋਏ। ਐਵੇਂ ਕਹਿੰਦਿਆਂ ਹੋਇਆਂ ਮੁੜ ਗਏ ਤੇ ਆਪਣਿਆਂ ਬਾਕੀ ਸਾਥੀਆਂ ਦੀ ਜ਼ਖਮੀਆਂ ਦੀ ਸੰਭਾਲ ਕੀਤੀ।
ਛੂਨ ਭਇਓ ਜਨ ਜਾਨਾ
ਤੇ ਜਾਣਿਆ ਕਿ ਸਾਡਾ ਜਿਹੜਾ ਦਲ ਹੈ ਇਹ ਤਾਂ ਖਾਲੀ ਹੋ ਗਿਆ। ਬਹੁਤ ਵੇਖਣ ਨੂੰ ਐਵੇਂ ਜਾਪਦਾ ਸੀ ਪਹਿਲਾਂ ਕਿ ਜਿਵੇਂ ਠਾਠਾਂ ਮਾਰਦਾ ਸਮੁੰਦਰ ਹੀ ਸਾਡੇ ਨਾਲ ਚੜ੍ਹਦਾ ਆ ਰਿਹਾ ਹੋਵੇ। ਵੇਖ ਵੇਖ ਕੇ ਐਵੇਂ ਪਹਿਲਾਂ ਜਿੰਨਾਂ ਨੂੰ ਲੱਗਦਾ ਸੀ, ਸੋ ਹੁਣ ਸੋਚਦੇ ਹਨ ਕਿ ਸਭ ਫੌਜਾਂ ਦਾ ਦਲ ਤਾਂ ਖਾਲੀ ਹੋ ਗਿਆ, ਜਿਹੜੇ ਥਾਂ ਭਰੇ ਪਏ ਦਿਸਦੇ ਸਨ ਹੁਣ ਖਾਲੀ ਨਜ਼ਰ ਆਉਂਦੇ ਆ।
ਕਿਤਕ ਸੰਬੰਧੀ ਦਾਸ ਮੁਸਾਹਿਬ
ਤੇ ਕਈ ਆਪਣੇ ਇਹਨਾਂ ਰਾਜਿਆਂ ਦੇ ਸੰਬੰਧੀ ਹਨ, ਕਿਤਕ ਸੰਬੰਧੀ, ਸੋ ਦਾਸ ਆਪਣੇ ਸੇਵਕ ਹਨ ਔਰ ਹੋਰ ਜਿਹੜੇ ਅਹਿਲਕਾਰ ਆਦਿਕ ਨੇ ਨਾਲ ਪਾਸ ਰਹਿਣ ਵਾਲੇ, ਮੰਤਰੀ ਸਲਾਹਾਂ ਦੇਣ ਵਾਲੇ।
ਜਮ ਘਰ ਕੀਨ ਪਿਆਨਾ
ਤੇ ਇਹ ਸੋਚਦੇ ਆ ਆਪਸ ਵਿੱਚ ਇੱਕ ਦੂਜੇ ਨੂੰ, ਫਿਰ ਕਹਿੰਦੇ ਆ ਕਿ ਜਮਾਂਪੁਰੀ ਨੂੰ ਭੇਜ ਦਿੱਤੇ ਆ ਗੁਰੂ ਮਹਾਰਾਜ ਸਾਹਿਬ ਦੇ ਖਾਲਸੇ ਨੇ ਸਾਡੇ ਸਾਥੀ ਮਾਰ ਮਾਰ ਕੇ।
ਸਾਗਰ ਸ਼ੋਕ ਭਰੇ ਤਬ ਸਗਰੇ
ਤਾਂ ਇਸ ਤਰ੍ਹਾਂ ਸ਼ੋਕ ਗਮ ਦੇ ਸਮੁੰਦਰ ਵਿੱਚ ਹੀ ਸਾਧ ਸੰਗਤ ਇਹਨਾਂ ਸਭਨਾਂ ਪਹਾੜੀ ਰਾਜਿਆਂ ਨੂੰ ਔਰ ਇਹਨਾਂ ਦੇ ਜਰਨੈਲਾਂ ਸਿਪਾਹੀਆਂ ਨੂੰ ਪਾ ਦਿੱਤਾ ਹੈ ਖਾਲਸੇ ਨੇ।
ਬਾਈਸ ਧਾਰਨ ਕੇਰੇ
ਬਾਈ ਧਾਰ ਦੇ ਜਿਹੜੇ ਪਹਾੜੀ ਰਾਜੇ ਹੈ ਸਭ ਬੜੇ ਗਮਗੀਨ ਹੋ ਗਏ।
ਸਿਮਰ ਸਿਮਰ ਗੁਣ ਬਹੁ ਪਛਤਾਏ
ਤੇ ਆਪਣੇ ਸਾਥੀਆਂ ਦੇ ਗੁਣ ਚੇਤੇ ਕਰ ਕਰਕੇ ਕਿ ਆਹ ਸਾਡਾ ਜਵਾਨ ਬੜਾ ਜ਼ੋਰਾਵਰ ਸੀ, ਐਵੇਂ ਭੰਗ ਦੇ ਪਹਾੜੇ ਹੀ ਮਰਵਾ ਲਿਆ, ਉਹਨਾਂ ਨੂੰ ਮਰਿਆਂ ਨੂੰ ਯਾਦ ਕਰ ਕਰਕੇ ਪਛਤਾਉਂਦੇ ਹਨ।
ਲੋਚਨ ਅਸੂਅਨ ਗੇਰੇ
ਤੇ ਆਪਣੀਆਂ ਅੱਖਾਂ ਤੋਂ ਬੜੇ ਇਸ ਤਰ੍ਹਾਂ ਉਹਨਾਂ ਨੂੰ ਚੇਤੇ ਕਰ ਕਰਕੇ ਇਹਨਾਂ ਨੇ ਅਥਰੂ ਵਹਾਏ।
ਦੋਹਰਾ ਸਿੰਘ ਸੰਭਾਰੇ ਖਾਲਸੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਨੇ ਫਿਰ ਆਪਣੇ ਜਿਹੜੇ ਸਾਥੀ ਸਿੰਘ ਸੂਰਮੇ ਜ਼ਖਮੀ ਹਨ ਉਹਨਾਂ ਦੀ ਵੀ ਸੰਭਾਲ ਕੀਤੀ ਹੈ।
ਮਰੇ ਸੋ ਦੀਨੇ ਦਾਹ
ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਉਹਨਾਂ ਦੇ ਸਰੀਰ ਇਕੱਤਰ ਕਰਕੇ ਫਿਰ ਉਹਨਾਂ ਦੇ ਸੰਸਕਾਰ ਕੀਤੇ ਹਨ।
ਘਾਇਲ ਕੀ ਸੇਵਾ ਬਿਖੈ
ਜਿਹੜੇ ਘਾਇਲ ਜ਼ਖਮੀ ਹੋ ਰਹੇ ਹਨ ਉਹਨਾਂ ਦੀ ਸੇਵਾ ਵਿੱਚ।
ਲਾਗੇ ਤਬਹਿ ਜਰਾਹ
ਜਿਹੜੇ ਜਰਾਹ ਹਨ ਉਹਨਾਂ ਨੂੰ ਲਗਾ ਦਿੱਤਾ ਵੈਦਾਂ ਆਦਿਕ ਨੂੰ।
ਲਲਿਤ ਪਦ ਛੰਦ ਉਦੈ ਸਿੰਘ ਬੜ ਵੀਰ ਬਹਾਦੁਰ
ਭਾਈ ਉਦੈ ਸਿੰਘ ਜੀ ਬਹੁਤ ਵੱਡੇ ਬਲੀ ਬਹਾਦੁਰ ਜੋ ਸੂਰਮੇ ਹਨ, ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲੇ।
ਸੀਸ ਕੇਸਰੀ ਚੰਦੰ
ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਲਾਹ ਕੇ ਲਿਆਂਦਾ ਉਸਦੇ ਧੜ ਨਾਲੋਂ।
ਨੇਜ਼ੇ ਮਹਿ ਪਰੋਏ ਲੈ ਗਮਨਿਓ
ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਆ ਕਿਰਪਾ ਬਰਛਾ ਲੈ ਜਾ, ਇਸ ਦੀ ਨੋਕ ਤੇ ਕੇਸਰੀ ਚੰਦ ਦਾ ਸਿਰ ਟੰਗ ਕੇ ਲਿਆਉਣਾ ਆ। ਇਸ ਪ੍ਰਕਾਰ ਹੀ ਕੀਤਾ ਹੈ, ਕੇਸਰੀ ਚੰਦ ਦਾ ਸਿਰ ਕਿਰਪੇ ਬਰਛੇ ਤੇ ਟੰਗ ਕੇ ਲਿਆਂਦਾ ਭਾਈ ਉਦੈ ਸਿੰਘ ਨੇ।
ਹਿਰਦੈ ਆਨੰਦ ਬਿਲੰਦੰ
ਤੇ ਆਪਣੇ ਹਿਰਦੇ ਵਿੱਚ ਬਹੁਤ ਆਨੰਦ ਧਾਰਨ ਕਰਕੇ ਆਏ ਹਨ।
ਤਜਿਉ ਦਮਦਮਾ ਸਤਿਗੁਰ ਉਤਰੇ
ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦਮਦਮੇ ਵਾਲਾ ਅਸਥਾਨ ਉੱਚਾ ਜੋ ਬੁਰਜ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਕੇ ਜੰਗ ਦੇ ਮੈਦਾਨ ਵੱਲ ਸੂਰਮਿਆਂ ਦੇ ਜੌਹਰ ਤੱਕਦੇ ਰਹੇ ਹਨ, ਉਸ ਉੱਚੇ ਦਮਦਮੇ ਅਸਥਾਨ ਤੋਂ ਉੱਤਰ ਕੇ ਸਤਿਗੁਰੂ ਜੀ ਹੇਠਾਂ ਆਏ।
ਦੇਖਿਓ ਯੁੱਧ ਤਮਾਸ਼ਾ
ਤੇ ਸਤਿਗੁਰਾਂ ਨੇ ਦਮਦਮੇ ਵਾਲੇ ਅਸਥਾਨ ਤੇ ਯੁੱਧ ਦਾ ਤਮਾਸ਼ਾ ਵੇਖ ਕੇ ਵਾਪਸ ਆਉਣਾ ਕੀਤਾ।
ਸੁੰਦਰ ਮੰਦਿਰ ਆਣ ਥਿਰੇ ਤਬ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਮਹਿਲਾਂ ਵਿੱਚ ਆਣ ਪ੍ਰਵੇਸ਼ ਹੋਏ।
ਸਿੱਖ ਸੇਵਕ ਚਹੁ ਪਾਸਾ
ਸਤਿਗੁਰਾਂ ਦੇ ਚਾਰੇ ਪਾਸੇ ਸਿੱਖ ਸੇਵਕ ਆਣ ਬੈਠੇ।
ਉਦੈ ਸਿੰਘ ਇਤਨੇ ਮਹਿ ਪਹੁੰਚੇ
ਇਹਨੇ ਨੂੰ ਭਾਈ ਉਦੈ ਸਿੰਘ ਜੀ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਪੁੱਜੇ ਹਨ।
ਸਤਿਗੁਰ ਫਤਿਹ ਬੁਲਾਈ
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਹੈ।
ਪਲੰਘ ਪਾਸ ਰਿਪ ਕੋ ਸਿਰ ਗੇਰੇ
ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਉੱਪਰ ਬੈਠੇ ਹੋਏ ਆ, ਸਤਿਗੁਰਾਂ ਦੇ ਪਲੰਘੇ ਦੇ ਨੇੜੇ ਹੀ ਕੇਸਰੀ ਚੰਦ ਦਾ ਸਿਰ ਲਿਆ ਸੁੱਟਿਆ ਭਾਈ ਉਦੈ ਸਿੰਘ ਨੇ।
ਹੇਰਤ ਭੇ ਸਮਦਾਈ
ਤੇ ਸਭ ਸਿੰਘ ਹਨ ਸਤਿਗੁਰਾਂ ਦੇ ਪਾਸ ਬੈਠੇ ਹੋਏ ਵੇਖਣ ਲੱਗੇ ਆ।
ਕਾਕ ਪੰਖ ਅਰ ਕਾਨਨ ਕੁੰਡਲ
ਤੇ ਕੀ ਦੇਖਦੇ ਆ, ਕਿ ਜਿਵੇਂ ਕਿ ਖੰਭ ਜਿਹੇ ਬਹੁਤ ਸੁੰਦਰ ਉਸ ਦੇ ਸਿਰ ਉੱਪਰ ਲਗਾਏ ਹੋਏ ਆ, ਔਰ ਜੋ ਸਿਰ ਅਤੇ ਨਾਲ ਹੀ ਕੰਨਾਂ ਵਿੱਚ ਬਹੁਤ ਸੁੰਦਰ ਕੁੰਡਲ ਆਦਿਕ ਪਾਏ ਹੋਏ ਹਨ। ਕੀਮਤੀ ਜਿਸ ਨੇ
ਬਹੁਤ ਮੋਲ ਕੇ ਮੋਤੀ,
ਬਹੁਤੇ ਮੁੱਲ ਦੇ ਮੋਤੀ ਆਦਿਕ ਦੀ ਜੜਤ ਜਿਨ੍ਹਾਂ ਵਿੱਚ ਹੋਈ ਹੈ ਕੁੰਡਲਾਂ ਵਿੱਚ,
ਭਾਲ ਵਿਸਾਲ ਬਿਲੋਚਨ ਮੁੰਦਰਿਤ,
ਤੇ ਚੌੜਾ ਮੱਥਾ ਹੈ ਕੇਸਰੀ ਚੰਦ ਦਾ ਤੇ ਅੱਖਾਂ ਇਸ ਦੀਆਂ ਬੰਦ ਹਨ,
ਮੂਛ ਸ਼ਮਸ਼ ਦੁੱਤ ਹੋਤੀ,
ਤੇ ਮੁੱਛਾਂ ਦੀ ਦਾੜੇ ਦੀ ਜਾਣੋ ਕਿ ਬਹੁਤ ਸੋਭਾ ਹੋ ਰਹੀ ਹੈ,
ਪਨਹੀ ਸਹਿਤ ਚਰਨ ਸਤਿਗੁਰ ਨੇ,
ਐਸਾ ਸਿਰ ਲਿਆ ਸੁੱਟਿਆ ਕੇਸਰੀ ਚੰਦ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਉਦੈ ਸਿੰਘ ਨੇ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਰਨਾਂ ਵਿੱਚ ਜੋੜਾ ਪਹਿਨਿਆ ਹੋਇਆ, ਪਲੰਘੇ ਉੱਪਰ ਮਹਾਰਾਜ ਸਾਹਿਬ ਜੀ ਸਜੇ ਬੈਠੇ ਹੈ,
ਰਾਖੇ ਧਰਨ ਟਿਕਾਈ,
ਆਪਣੇ ਚਰਨ ਮਹਾਰਾਜ ਸਾਹਿਬ ਨੇ ਧਰਤੀ ਉੱਪਰ ਟਿਕਾ ਕੇ ਰੱਖੇ ਹੋਏ ਨੇ,
ਬੈਠੇ ਹੁਤੇ ਪ੍ਰਿਅੰਕ ਰੁਚਿਰ ਪਰ,
ਸੁੰਦਰ ਪਲੰਘੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਸਜੇ ਬੈਠੇ ਹੈ,
ਜੁਗਮ ਜੰਗ ਲਟਕਾਈ,
ਦੋਵੇਂ ਲੱਤਾਂ ਲਮਕਾ ਕੇ ਮਹਾਰਾਜ ਬੈਠੇ ਹੋਏ ਨੇ,
ਪਰਿਉ ਪਿਖਿਉ ਸਿਰ ਪਨਹੀ ਜੁੱਤ ਪਗ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਉਦੈ ਸਿੰਘ ਵੱਲੋਂ ਕੇਸਰੀ ਚੰਦ ਦਾ ਸਿਰ ਕਰਪੇ ਬਰਛੇ ਤੇ ਟੰਗ ਕੇ ਲਿਆ ਕੇ ਸੁੱਟਿਆ ਚਰਨਾ ਪਾਸ ਵੇਖਿਆ ਆ, ਤਾਂ ਫਿਰ ਸਤਿਗੁਰੂ ਜੀ ਨੇ
ਠੁਕਰਾਇਓ ਬਚ ਭਾਖਾ,
ਤੇ ਆਪਣੇ ਚਰਨਾਂ ਦੇ ਜੋੜੇ ਦੀ ਨੋਕ ਨਾਲ ਮਹਾਰਾਜ ਸਾਹਿਬ ਨੇ ਕੇਸਰੀ ਚੰਦ ਦਾ ਸਿਰ ਠੁਕਰਾਇਆ ਹੈ, ਤੇ ਨਾਲ ਹੀ ਆਪਣੀ ਰਸਨਾ ਤੋਂ ਬਚਨ ਆਖਿਆ,
ਮਹਾਂ ਦੁਸ਼ਟ ਇਹੋ ਸਿੰਘਨ ਸ਼ਤਰੂ,
ਬਚਨ ਆਖਿਆ ਖਾਲਸਾ ਜੀ ਬਹੁਤ ਵੱਡਾ ਇਹ ਦੁਸ਼ਟ ਸੀ, ਇਹ ਸਿੰਘਾਂ ਦਾ ਬਹੁਤ ਵੱਡਾ ਇਹ ਦੁਸ਼ਮਣ ਈਰਖਾਲੂ ਬਣਿਆ ਹੋਇਆ ਸੀ,
ਭਲੇ ਯੁੱਧ ਮਹਿ ਰਾਖਾ,
ਚੰਗਾ ਹੋਇਆ ਜੰਗ ਦੇ ਮੈਦਾਨ ਵਿੱਚ ਇਸ ਨਾਲ ਲੜ ਕੇ ਇਸ ਦਾ ਸਿਰ ਵੱਢ ਕੇ ਲਿਆ ਕੇ ਇੱਥੇ ਸੁੱਟਿਆ ਹੈ,
ਉਚਿਤ ਮਾਰ ਬੇ ਮਾਰਿਓ ਅਰ ਕੋ,
ਤੇ ਇਸ ਵੈਰੀ ਨੂੰ ਮਾਰਨਾ ਯੋਗ ਸੀ, ਇਹ ਨਹੀਂ ਕਿ ਐਵੇਂ ਇਸ ਨੂੰ ਮਾਰ ਸੁੱਟਿਆ, ਇਸ ਤਰ੍ਹਾਂ ਨਹੀਂ ਹੋਇਆ, ਸਗੋਂ ਮਾਰਨ ਦੇ ਲਾਇਕ ਸੀ ਤਾਂ ਹੀ ਇਸ ਨੂੰ ਮਾਰਿਆ ਹੈ,
ਇਮ ਸਭ ਦੁਸ਼ਟ ਨਬੇਰੋ,
ਤੇ ਜਿਵੇਂ ਇਸ ਪ੍ਰਕਾਰ ਦੇ ਜਿਹੜੇ ਐਸੇ ਦੁਸ਼ਟ ਨੂੰ ਜਿਵੇਂ ਸੋਧਿਆ ਨਾ, ਜਿਵੇਂ ਇਹਦਾ ਸਿਰ ਵੱਢ ਕੇ ਕੇਸਰੀ ਚੰਦ ਦਾ ਲਿਆਂਦਾ ਆ, ਇਸੇ ਪ੍ਰਕਾਰ ਹੀ ਹੋਰ ਵੀ ਜਿਹੜੇ ਦੁਸ਼ਟਤਾ ਕਰਨ ਵਾਲੇ ਜ਼ੁਲਮ ਕਰਨ ਵਾਲੇ ਜ਼ਾਲਮ ਹੋਣਗੇ ਨਾ ਖਾਲਸਾ ਜੀ, ਉਹਨਾਂ ਦੁਸ਼ਟਾਂ ਦਾ ਵੀ ਤੁਸਾਂ ਇਸੇ ਤਰ੍ਹਾਂ ਨਾਸ ਕਰਨਾ,
ਉਦੈ ਸਿੰਘ ਕਰ ਜੋਰ ਬਖਾਨਾ,
ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਤੋਂ ਬਚਨ ਸੁਣ ਕੇ ਭਾਈ ਉਦੈ ਸਿੰਘ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਨ,
ਆਪ ਪ੍ਰਤਾਪ ਉਚੇਰੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੀ ਮਹਾਨ ਉੱਚਾ ਤੇਜ ਪ੍ਰਤਾਪ ਹੈ ਜਿਸ ਸਦਕਾ ਇਸ ਕੇਸਰੀ ਚੰਦ ਦਾ ਸਿਰ ਮੈਂ ਵੱਢ ਕੇ ਲਿਆਂਦਾ ਹੈ,
ਇਤਨੇ ਮਹਿ ਬਚਿੱਤਰ ਸਿੰਘ ਪਹੁੰਚਿਓ,
ਇਹ ਬਚਨ ਭਾਈ ਉਦੈ ਸਿੰਘ ਨੇ ਸਤਿਗੁਰੂ ਮਹਾਰਾਜ ਸਾਹਿਬ ਦੇ ਸਾਹਮਣੇ ਕਿਹਾ ਹੈ, ਇਹਨੇ ਨੂੰ ਦੂਸਰੇ ਭਾਈ ਉਦੈ ਸਿੰਘ ਦੇ ਭਰਾਤਾ ਭਾਈ ਬਚਿੱਤਰ ਸਿੰਘ ਹਾਥੀ ਨੂੰ ਨਾਗਣੀ ਬਰਛੇ ਦੇ ਨਾਲ ਪਛਾੜਨ ਵਾਲੇ ਉਸੇ ਵੇਲੇ ਸਤਿਗੁਰੂ ਜੀ ਦੇ ਪਾਸ ਆਣ ਪਹੁੰਚੇ ਹਨ,
ਗੁਰਪਦ ਬੰਦਨ ਠਾਨੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕੀਤੀ ਭਾਈ ਬਚਿੱਤਰ ਸਿੰਘ ਨੇ,
ਫਤਿਹ ਬੁਲਾਏ ਵਾਹਿਗੁਰੂ ਜੀ ਕੀ,
ਤੇ ਆਣ ਕੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੁਲਾਈ ਹੈ,
ਹੁਤੇ ਜੇ ਸਿੱਖ ਤੇ ਸਥਾਨੀ,
ਤੇ ਉਸ ਥਾਂ ਤੇ ਪਾਸ ਜਿਹੜੇ ਸਿੰਘ ਬੈਠੇ ਹੋਏ ਆ ਗੁਰੂ ਕੇ, ਇਹਨਾਂ ਨੇ ਫਤਿਹ ਦਾ ਜਵਾਬ ਗੱਜ ਕੇ ਦਿੱਤਾ ਹੈ,
ਸਾਹਿਬ ਸਿੰਘ ਹਿੰਮਤ ਸਿੰਘ ਆਇਓ,
ਤੇ ਭਾਈ ਸਾਹਿਬ ਸਿੰਘ ਆਏ ਨੇ ਜਿਨ੍ਹਾਂ ਨੇ ਗੋਲੀ ਮਾਰ ਕੇ ਜ਼ਖਮੀ ਕੀਤਾ ਹੰਡੂਰੀਏ ਪਹਾੜੀ ਰਾਜੇ ਨੂੰ, ਔਰ ਭਾਈ ਹਿੰਮਤ ਸਿੰਘ ਜੀ ਵੀ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ ਹਨ,
ਮੋਹਕਮ ਸਿੰਘ ਸੁਜਾਨਾ,
ਤੇ ਭਾਈ ਮੋਹਕਮ ਸਿੰਘ ਨੇ ਹਾਥੀ ਦੀ ਸੁੰਡ ਕੱਟ ਦਿੱਤੀ ਸੀ, ਇਹ ਵੀ ਸਿਆਣੇ ਸੂਰਮੇ ਆਏ ਹਨ ਪਾਸ ਸਤਿਗੁਰਾਂ ਦੇ,
ਇਨ ਤੇ ਆਦ ਆਏ ਕੀ ਦਰਸ਼ਨ,
ਤੇ ਹੋਰ ਵੀ ਸਿੰਘਾਂ ਨੇ ਆਣ ਕੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਕੀਤੇ ਹਨ, ਆ ਕੇ
ਘਰ ਔਰ ਆਨੰਦ ਮਹਾਨਾ,
ਤੇ ਆਪਣਿਆਂ ਹਿਰਦਿਆਂ ਵਿੱਚ ਬਹੁਤ ਆਨੰਦ ਧਾਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕੀਤੇ,
ਗੱਜ ਕੀ ਬਾਤ ਕਹੀ ਤਬ ਸਗਰੀ,
ਤੇ ਹਾਥੀ ਬਾਰੇ ਸਾਰੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਸੁਣਾਉਣ ਲੱਗੇ ਹਨ,
ਇਮ ਦਲ ਰਿਪਨ ਖਪਾਇਓ,
ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਹਾਥੀ ਸ਼ਰਾਬ ਪਿਆ ਕੇ ਮਸਤ ਕਰਕੇ ਪਹਾੜੀਆਂ ਨੇ ਸਾਨੂੰ ਮਾਰਨ ਵਾਸਤੇ ਲਿਆਂਦਾ ਸੀ, ਉਸੇ ਹੀ ਹਾਥੀ ਨੇ ਉਹਨਾਂ ਦਾ ਆਪਣਾ ਹੀ ਦਲ ਬਹੁਤ ਸਾਰਾ ਕੱਟ ਵੱਢ ਕੇ ਖਪਾ ਦਿੱਤਾ ਹੈ।
ਦੁਤੀ ਦਿਸ਼ਾ ਤੇ ਹਤੈ ਖਾਲਸਾ,
ਤੇ ਇੱਕ ਪਾਸਿਓਂ ਤਾਂ ਹਾਥੀ ਹੀ ਉਹਨਾਂ ਨੂੰ ਉਹਨਾਂ ਦਾ ਆਪਣਾ ਹਾਥੀ ਮਾਰਦਾ ਰਿਹਾ ਹੈ, ਤੇ ਦੂਸਰੇ ਪਾਸਿਓਂ ਖਾਲਸਾ ਗੁਰੂ ਕਾ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜੀਆਂ ਨੂੰ ਨਾਸ ਕਰਦਾ ਰਿਹਾ।
ਗਜ਼ਬ ਤਿਨਹੋਂ ਪਰ ਆਇਓ,
ਤੇ ਇਸ ਪ੍ਰਕਾਰ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਕਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਵਰਤਿਆ ਹੈ।
ਪ੍ਰਭ ਜੀ ਸੁਣਹੋ ਗਿਰੀਸ਼ਨ ਸੈਨਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਸੁਣਨਾ ਕਰੋ, ਜਿਹੜੀ ਪਹਾੜੀ ਰਾਜਿਆਂ ਦੀ ਫੌਜ ਹੈ,
ਜਿਤ ਕਿਤ ਪਰੀ ਸਥਾਰਾ,
ਤੇ ਜਿੱਥੇ ਕਿਤੇ ਵੀ ਉਹਨਾਂ ਦੇ ਸਥਾਰ ਢੇਰ ਲੱਗੇ ਪਏ ਹੋਏ ਹੀ ਨਜ਼ਰ ਆ ਰਹੇ ਹਨ।
ਮਨਹੋ ਬ੍ਰਿੰਦ ਖਾਤੀ ਮਿਲ ਇੱਕ ਥਲ,
ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀਤ ਹੁੰਦਾ ਆ ਕਿ ਜਿਵੇਂ ਬਹੁਤ ਸਾਰਿਆਂ ਤਰਖਾਣਾਂ ਨੇ ਮਿਲ ਕਰਕੇ ਨਾ ਇਕੱਠੇ ਹੋ ਕੇ ਇੱਕ ਥਾਂ 'ਤੇ ਹੀ ਬਹੁਤ ਸਾਰੇ ਜੋ ਇਕੱਤਰ ਹੋ ਕੇ ਰੁੱਖ ਵੱਢ ਸੁੱਟੇ ਹੋਣ, ਅਤੇ ਜਿਵੇਂ ਰੁੱਖਾਂ ਦੀਆਂ ਟਾਹਣੀਆਂ ਪਈਆਂ ਹੋਣ, ਔਰ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਖਾਲਸੇ ਨੇ ਇਵੇਂ ਪਹਾੜੀਆਂ ਦੀਆਂ ਫੌਜਾਂ ਦੇ ਸਰੀਰ ਅੰਗ ਕੱਟ ਵੱਢ ਕੇ ਸੁੱਟੇ ਹਨ।
ਕਾਨਨ ਕੋ ਕੱਟ ਡਾਰਾ,
ਤੇ ਜਿਵੇਂ ਇਕੱਠੇ ਹੋ ਕੇ ਤਰਖਾਲਾਂ ਨੇ ਬਹੁਤ ਸਾਰੇ ਜੰਗਲ ਰੁੱਖ ਸਾਂਗ ਛੁੱਟੇ ਹੋਣ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਪਹਾੜੀਆਂ ਦੇ ਸਰੀਰਾਂ ਦੇ ਅੰਗ ਕੱਟ ਵੱਢ ਕੇ ਸੁੱਟੇ ਹਨ, ਇਵੇਂ ਕੀਤਾ ਹੈ ਉਹਨਾਂ ਦਾ ਨਾਸ।
ਵਧਿਓ ਤਰਾਸ ਕਾਤਰ ਬਹੁ ਭਾਜੇ,
ਸਤਿਗੁਰੂ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਭੈ ਵਧਿਆ, ਜਿਹੜੇ ਕਾਇਰ ਬਣ ਕੇ ਕਈ ਜੰਗ ਦਾ ਮੈਦਾਨ ਛੱਡ ਕੇ ਨੱਠ ਗਏ ਹਨ।
ਅਰੇ ਉਹ ਮਾਰ ਕਰ ਦੀਨਾ,
ਜਿਹੜਾ ਵੀ ਅੱਗੇ ਆਣ ਕੇ ਅੜਿਆ ਸੀ ਉਸ ਨੂੰ ਮਾਰ ਸੁੱਟਿਆ ਹੈ।
ਗਿਰਪਤ ਔਰ ਉਤਸਾਹ ਹਾਰ ਕਰ,
ਸਤਿਗੁਰੂ ਜੀ ਜਿਹੜੇ ਪਹਾੜੀ ਰਾਜੇ ਬੜੇ ਉਤਸ਼ਾਹ ਸਹਿਤ ਆਪ ਜੀ ਨੂੰ ਖਾਲਸੇ ਨੂੰ ਜਿੱਤਣ ਵਾਸਤੇ ਆਏ ਸੀ, ਉਹਨਾਂ ਦਾ ਉਤਸ਼ਾਹ ਹੌਂਸਲਾ ਸਭ ਨਾਸ ਹੋ ਗਿਆ ਹੈ।
ਜਨ ਦੰਤਨ ਤ੍ਰਿਣ ਲੀਨਾ,
ਮਾਨੋ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਦੰਦਾਂ ਵਿੱਚ ਘਾਹ ਲੈ ਲਿਆ, ਪਛਤਾਵਾ ਕੀਤਾ ਆ ਕਿ ਅਸੀਂ ਅਗਾਂਹ ਵਾਸਤੇ ਹੁਣ ਇਹਨਾਂ ਨਾਲ ਕਿਸੇ ਪ੍ਰਕਾਰ ਵੀ ਲੜ ਕੇ ਜਿੱਤ ਨਹੀਂ ਪ੍ਰਾਪਤ ਕਰ ਸਕਦੇ ਹਾਂ, ਇਵੇਂ ਹੌਂਸਲਾ ਹਾਰ ਗਏ ਹਨ। ਇਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਸਤਿਗੁਰੂ ਜੀ ਨੂੰ ਆਣ ਕੇ ਉਹਨਾਂ ਪਹਾੜੀ ਰਾਜਿਆਂ ਦੀ ਹਾਲਤ, ਜੰਗ ਦੇ ਮੈਦਾਨ ਦੀ ਦਸ਼ਾ ਦੱਸੀ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਜੰਗ ਦੇ ਮੈਦਾਨ ਵਿੱਚੋਂ ਜਿੱਤ ਕੇ ਗੁਰੂ ਕੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚੇ ਹਨ। ਸੋ ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਜਿਸ ਪ੍ਰਕਾਰ ਪ੍ਰਸੰਗ ਆਵੇਗਾ, ਭੀਮ ਚੰਦ ਕਹਿਲੂਰੀਏ ਨੇ ਔਰ ਹੋਰ ਪਹਾੜੀ ਰਾਜਿਆਂ ਨੇ ਬੜਾ ਪਛਤਾਉਣਾ ਹੈ, ਬਹੁਤ ਹੀ ਝੂਰਨਾ ਹੈ, ਸ਼ੋਕ ਗਮ ਕਰਨਾ ਹੈ, ਬਹੁਤ ਵਿਰਲਾਪ ਜਿਵੇਂ ਉਹਨਾਂ ਨੇ ਕੀਤਾ ਹੈ, ਬੜਾ ਪਛਤਾਵਾ ਕੀਤਾ ਹੈ। ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ, ਫਿਰ ਜਿਸ ਪ੍ਰਕਾਰ ਫਿਰ ਉਹਨਾਂ ਨੇ ਤਿਆਰੀ ਕਰਨੀ ਹੈ, ਘਮੰਡ ਚੰਦ ਆਦਿਕਾਂ ਨੇ ਹੌਂਸਲਾ ਕਰਕੇ ਇੱਕ ਵਾਰ ਸਤਿਗੁਰਾਂ ਨਾਲ ਜੰਗ ਕਰਨ ਵਾਸਤੇ ਫਿਰ ਫੌਜਾਂ ਲੈ ਕੇ ਜਾਣਾ ਹੈ, ਇਹ ਅਗਲੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰਨੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣੀ ਜੀ।
ਵਧਿਓ ਤਰਾਸ ਕਾਤਰ ਬਹੁ ਭਾਜੇ, ਅਰਿਓ ਮਾਰ ਕਰ ਦੀਨਾ, ਗਿਰਪਤ ਔਰ ਉਤਸਾਹ ਹਾਰ ਕਰ, ਜਨ ਦੰਤਨ ਤ੍ਰਿਣ ਲੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।